ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਬੇਸੁਮਾਰ ਅਥਾ ਅਗਣਿਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾਂ ਅਸ਼ਟਪਦੀ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਣੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਅਗਮ ਅਗਾਧ ਸੁਣੋ ਜਾਨ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਜਹਾਨਾਂ ਦੇ ਮਾਲਕ ਵਲੀਏ ਕੁਲ ਆਲਮ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਤਖ ਸਿੰਘਾਸਣ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤਿਅੰਤ ਕਿਰਪਾ ਦੇ ਸਦਕੇ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਭਾਗਾਂ ਵਾਲੇ ਹੋ ਜੋ ਗੁਰਮੁਖਾਂ ਦੀ ਰਸ ਭਿੰਨੀ ਰਸਨਾ ਤੋਂ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਪਣੇ ਸਵਾਸਾਂ ਨੂੰ ਅਤੇ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਸੰਗਤ ਜੀ, ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਜੋ ਕਥਾ ਵਿਚਾਰ ਹੈ ਸਾਰਗ ਰਾਗ ਦੇ ਅੰਦਰ ਚੱਲ ਰਹੀ ਹੈ, ਆਓ ਬੜੇ ਪਿਆਰ ਸਤਿਕਾਰ ਸਹਿਤ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ। ਮਨ ਜੋੜ ਕੇ ਬਿਰਤੀ ਟਿਕਾ ਕੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰ ਦੁੱਖ ਲੱਥਾ, ਜਿਸ ਨੂੰ ਸੁਣਨੇ ਕਰਕੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਲੋਕ ਪਰਲੋਕ ਸਵਾਰਿਆ ਜਾਂਦਾ ਹੈ। ਆਓ ਪਿਆਰ ਸਹਿਤ ਐਸੀ ਅੰਮ੍ਰਿਤ ਬਾਣੀ ਦੀ ਵਿਚਾਰ ਸੁਣੀਏ, ਇਕਾਗਰਤਾ ਬਣਾਓ, ਪਿਆਰ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰਗ ਮਹੱਲਾ ਪੰਜਵਾਂ ਅਸ਼ਟਪਦੀ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਣੋ ਜਨ ਕਥਾ। ਸਤਸੰਗ ਜੀਓ, ਗੁਰੂ ਨਾਨਕ ਸਾਹਿਬ ਜੀ ਪੰਜਵੀਂ ਜੋਤ ਅਥਵਾ ਪੰਜਵੀਂ ਜਗ੍ਹਾ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦਾ ਇਹ ਪਵਿੱਤਰ ਸ਼ਬਦ ਹੈ ਸਿਰਲੇਖ ਤੇ ਅਸ਼ਟਪਦੀ ਲਿਖੀ ਹੈ ਸਤ ਸੰਗਤ ਜੀ, ਲੇਕਿਨ ਸ਼ਬਦ ਇਹ 12 ਪਦਿਆਂ ਦਾ ਹੈ। ਆਪਾਂ 2 ਪਦੇ, 3 ਪਦੇ, 4 ਪਦੇ, 5 ਪਦੇ ਵੀ ਪੜ੍ਹੇ ਹੋਣਗੇ, ਲੇਕਿਨ ਅਸ਼ਟਪਦੀ ਤੋਂ ਉੱਤੇ ਭਾਵੇਂ 12 ਪਦੇ ਹੋਣ ਭਾਵੇਂ 15 ਪਦੇ ਹੋਣ, ਅਸ਼ਟਪਦੀ ਹੀ ਲਿਖਿਆ ਜਾਂਦਾ ਹੈ। ਅਸ਼ਟਪਦੀ ਵੈਸੇ 8 ਪੌੜੀਆਂ ਦਾ ਸ਼ਬਦ, 8 ਪਦਿਆਂ ਦਾ ਸ਼ਬਦ ਜਿਹੜਾ ਹੋਵੇ ਉਹਨੂੰ ਕਹਿੰਦੇ ਨੇ। ਇਹ ਸ਼ਬਦ ਹੈ ਲੇਕਿਨ 12 ਪਦੇ ਨੇ। ਘਰ 6ਵੇਂ ਘਰ ਸੁਰਤਾਲ ਦੇ ਵਿੱਚ ਇਹ ਸ਼ਬਦ ਨੂੰ ਗਾਉਣ ਦਾ ਗੁਰੂ ਹੁਕਮ ਕਰਦੇ ਹਨ। ਸਾਧ ਸੰਗਤ ਜੀ, ਪਿਛਲੇ ਸ਼ਬਦ ਦੇ ਵਿੱਚ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ, ਰਾਜਿਆਂ ਦਾ ਮਹਾਰਾਜਾ ਦਰਸਾਇਆ ਕਿ ਉਸ ਪਰਮੇਸ਼ਰ ਦੀ ਉਪਮਾ ਕੈਸੀ, ਉਪਮਾ ਸੁਣੋ ਰਾਜਨ ਕੀ, ਸੰਤੋ ਕਹਿਤ ਚੇਤ ਪਹੁੰਚਾ, ਬੇਸਮਾਰ ਬੜਸਾ ਦਾ ਤਾਰਾ ਉੱਚੇ ਤੇ ਉੱਚਾ। ਉਹ ਵਾਹਿਗੁਰੂ ਇਹੋ ਜਿਹਾ ਹੈ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਰਾਜਾ ਹੈ, ਰਾਜੇ ਦੀ ਤਾਂ ਸਭਾ ਵੀ ਹੁੰਦੀ ਹੈ, ਵਾਹਿਗੁਰੂ ਦੀ ਵੀ ਕੋਈ ਸਭਾ ਹੈ? ਉਹਦੇ ਵਜ਼ੀਰ ਹੁੰਦੇ ਹੈ, ਅਹਿਲਕਾਰ ਹੁੰਦੇ ਹੈ, ਸਲਾਹਕਾਰ ਹੁੰਦੇ ਨੇ, ਹੋਰ ਫੌਜਾਂ ਹੁੰਦੀਆਂ ਨੇ, ਬਹੁਤ ਸਾਜੋ ਸਮਾਨ ਹੁੰਦਾ ਹੈ। ਜੇ ਵਾਹਿਗੁਰੂ ਰਾਜਾ ਹੈ ਤਾਂ ਉਹਦਾ ਵੀ ਹੋਵੇਗਾ ਕੁਛ, ਸਭਾ ਹੋਵੇਗੀ, ਸਭਾ ਦੇ 'ਚ ਵਿਦਵਾਨ ਹੁੰਦੇ ਨੇ। ਮਹਾਰਾਜ ਕਹਿੰਦੇ ਹਾਂ ਜੀ, ਉਹ ਰਾਜਾ ਹੈ, ਉਹਦੀ ਸਭਾ ਵੀ ਹੈ। ਅਤੇ ਮਹਾਰਾਜ ਕਿਰਪਾ ਕਰੋ, ਫਿਰ ਦੱਸੋ ਕੋਈ ਕਥਾ ਵਾਰਤਾ ਹੀ ਸੁਣਾ ਦਿਉ। ਮਹਾਰਾਜ ਕਹਿੰਦੇ ਕਥਾ ਤੁਹਾਨੂੰ ਸੁਣਾਉਂਦੇ ਹਾਂ, ਉਹ ਕਥਾ ਜਿਹੜੀ ਹਰ ਕੀ ਕਥਾ ਹੈ, ਅਕਾਲ ਪੁਰਖ ਜੀ ਦੀ ਕਥਾ ਹੈ, ਉਹਦਾ ਤੁਹਾਨੂੰ ਵਰਣਨ ਸੁਣਾਉਂਦੇ। ਦੁਨੀਆ ਦੀ ਕਥਾਵਾਂ, ਦੁਨੀਆ ਦੀਆਂ ਗੱਲਾਂ ਬਾਤਾਂ ਨਹੀਂ ਸੁਣਨੀਆਂ, ਅਕਾਲ ਦੀ ਕਥਾ ਸੁਣਾਉਂਦੇ ਹਾਂ। ਇਹ ਸ਼ਬਦ ਉਦੋਂ ਮਹਾਰਾਜ ਨੇ ਉਚਾਰਨ ਕੀਤਾ। ਸਾਧ ਸੰਗਤ, ਵੱਡਾ ਸ਼ਬਦ ਹੈ, ਇਸ ਵਾਸਤੇ ਵਿਸਥਾਰ ਦਾ ਸੰਕੋਚ ਕਰਨ ਦੀ ਕੋਸ਼ਿਸ਼ ਹੋਵੇਗੀ। ਆਓ ਸਾਧ ਸੰਗਤ, ਮਹਾਰਾਜ ਕਹਿੰਦੇ ਅਗਮ ਅਗਾਧ ਸੁਣੋ ਜਨ ਕਥਾ। ਉਹ ਅਗਮ ਅਗਾਧ ਹੈ ਵਾਹਿਗੁਰੂ, ਗਮਤਾ ਤੋਂ ਰਹਿਤ ਹੈ, ਅਗਾਧ ਡੂੰਘਾ ਹੈ, ਮਨ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ। ਸਾਧ ਸੰਗਤ, ਮਨ ਬੁੱਧ ਉੱਥੇ ਪਹੁੰਚ ਨਹੀਂ ਪਾਉਂਦੀ ਹੈ। ਸੁਣੋ ਜਨ ਕਥਾ, ਪਿਆਰਿਓ ਸੁਣੋ, ਉਸ ਵਾਹਿਗੁਰੂ ਦੀ ਕਥਾ ਦੱਸਦੇ ਹਾਂ। ਪਾਰ ਬ੍ਰਹਮ ਕੀ ਅਚਰਜ ਸਭਾ, ਉਸ ਪ੍ਰਕਿਰਤੀ ਦੇ ਪਾਰਾ ਤੋਂ ਪਰੇ ਸਰੂਪ ਵਾਹਿਗੁਰੂ ਹੈ, ਉਹਦੀ ਅਚਰਜ ਸਭਾ ਹੈ, ਅਸਚਰਯ ਹੈ, ਵਾਹਿਗੁਰੂ ਵੀ ਅਸਚਰਯ ਹੈ। ਇਹ ਪੰਕਤੀਆਂ ਤੋਂ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਵਸਤੂ ਨਿਰਦੇਸ਼ਕ ਮੰਗਲ ਵੀ ਮਹਾਰਾਜ ਨੇ ਕੀਤਾ ਹੈ। ਸਤਸੰਗ ਵਿਸਰ ਗਿਆ, ਇੱਕ ਅਦਵੈਤ ਸਰੂਪ ਓਅੰਕਾਰ ਸਰਵਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੋਣ ਵਾਲਾ ਹੈ, ਉਹਦੀ ਕਥਾ ਦੱਸਦੇ ਹਨ। ਪਾਰ ਬ੍ਰਹਮ, ਪ੍ਰਕਿਰਤੀ ਦੇ ਪਾਰਾ ਤੋਂ ਪਰੇ ਸਰੂਪ ਹੈ ਉਹ ਵਾਹਿਗੁਰੂ, ਉਹਦੀ ਅਸਚਰਯ ਸਭਾ ਹੈ। ਦੁਨੀਆ ਦੀਆਂ ਸਭਾਵਾਂ ਤਾਂ ਬਹੁਤ ਨੇ, ਰਾਜਿਆਂ ਦੀ, ਮਹਾਰਾਜਿਆਂ ਦੀ, ਰਾਣਿਆਂ ਦੀ ਸਭਾਵਾਂ ਦੇਖੀਆਂ ਹੋਣਗੀਆਂ, ਲੇਕਿਨ ਵਾਹਿਗੁਰੂ ਦੀ ਅਸਚਰਯ ਸਭਾ ਹੈ, ਜਿਹਨੂੰ ਦੇਖ ਕੇ ਹੈਰਾਨ ਹੋ ਜਾਈਦਾ ਹੈ। ਰਹਾਓ ਸਦਾ ਸਦਾ ਸਤਿਗੁਰ ਨਮਸਕਾਰ। ਵਿਸ਼ਰਾਮ ਦੇ ਕੇ ਕਹਿੰਦੇ ਸਭ ਤੋਂ ਪਹਿਲਾਂ ਨਮਸਕਾਰ ਕਰੀਏ ਵਾਹਿਗੁਰੂ ਨੂੰ, ਜਿਹੜਾ ਐਡਾ ਮਹਾਨ ਰਾਜਾ ਹੈ। ਜਦੋਂ ਵੀ ਕੋਈ ਕਥਾ ਕਹਿਣੀ ਹੋਵੇ ਨਾ, ਪਹਿਲਾਂ ਡੰਡੌਤ ਹੁੰਦੀ ਹੈ ਸਾਧ ਸੰਗਤ, ਜਿੱਦਾਂ ਮੰਗਲ ਕੀਤੇ ਜਾਂਦੇ ਨੇ, ਉਹਦੇ ਅੱਗੇ ਪਹਿਲਾਂ ਝੁਕਣਾ ਚਾਹੀਦਾ, ਸਾਨੂੰ ਮੱਥਾ ਟੇਕਣਾ ਚਾਹੀਦਾ, ਆਸ਼ੀਰਵਾਦ ਲੈਣਾ ਚਾਹੀਦਾ, ਅਸੀਸ ਲੈਣੀ ਚਾਹੀਦੀ, ਫਿਰ ਕੁਝ ਕਹਿਣਾ ਚਾਹੀਦਾ ਹੈ। ਇੱਦਾਂ ਹੀ ਹੈ ਨਾ, ਜਦੋਂ ਕੋਈ ਰਾਗੀ ਕੀਰਤਨ ਕਰਦੇ ਨੇ ਪਹਿਲਾਂ ਮੰਗਲ ਕਰਦੇ ਹਨ, ਕੋਈ ਵਿਚਾਰ ਕਰਦਾ ਹੈ ਉਹ ਪਹਿਲਾਂ ਮੰਗਲ ਕਰਦਾ ਹੈ, ਇਹ ਮਰਯਾਦਾ ਹੈ। ਸਾਧ ਸੰਗਤ, ਮਹਾਰਾਜ ਕਹਿੰਦੇ ਸਦਾ ਸਦਾ ਸਤਿਗੁਰ ਨਮਸਕਾਰ, ਉਹ ਸਤਿਗੁਰ ਨੂੰ ਸਦਾ ਨਮਸਕਾਰ ਕਰੀਏ, ਸਦਾ ਨਮਸਕਾਰ ਕਰੀਏ, ਮਨ ਕਰਕੇ, ਬਾਣੀ ਕਰਕੇ, ਤਨ ਕਰਕੇ। ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਉਸ ਵਾਹਿਗੁਰੂ ਦੇ ਅਨੇਕ ਵਾਰ ਡੰਡੌਤ ਹੈ ਭਾਈ। ਗੁਰ ਕਿਰਪਾ ਤੇ ਗੁਣ ਗਾਏ ਅਪਾਰ, ਕਿਉਂਕਿ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਉਹਦੇ ਅਪਾਰ ਗੁਣ ਨੇ, ਜਿਹੜੇ ਕਹੇ ਨਹੀਂ ਜਾਂਦੇ, ਜਿਹੜੇ ਬਹੁਤ ਬੇਅੰਤ ਨੇ, ਅਪਾਰ ਪਾਰਾ ਤੋਂ ਪਰੇ ਹਨ, ਉਹ ਤਾਂ ਕਹੇ ਜਾ ਸਕਦੇ ਨੇ ਮਹਾਰਾਜ ਕਿਰਪਾ ਕਰ। ਜੇ ਮੈਂ ਕਹਾਂ ਵੀ ਮੈਂ ਆਪਦੀ ਬੁੱਧੀ ਦੀ, ਅਕਲ ਦੀ ਤਾਕਤ ਨਾਲ ਕਹਿ ਦੇਵਾਂ, ਇੱਕ ਸ਼ਬਦ ਵੀ ਨਹੀਂ ਆ ਸਕਦਾ ਸਾਧ ਸੰਗਤ। ਇੱਕ ਅੱਖਰ ਨਹੀਂ ਕਹਿ ਸਕਦੇ ਅਸੀਂ। ਇਹ ਤਾਂ ਜਿਉਂ ਬੁਲਾਵੋ ਤਿਉਂ ਬੋਲੇ ਸਵਾਮੀ, ਮਹਾਰਾਜ ਜਿੱਦਾਂ ਬੁਲਾਉਂਦੇ ਉਸ ਤਰ੍ਹਾਂ ਬੋਲ ਲੈਂਦੇ ਹਾਂ। ਆਪ ਹੱਥ ਰੱਖ ਕੇ ਬੁਲਾ ਲੈਂਦੇ ਹੈ, ਆਪ ਹੱਥ ਰੱਖ ਕੇ ਇਹਦੀ ਵਿਆਖਿਆ ਕਰਾ ਸਕਦੇ ਹੈ। ਉੱਦਾਂ ਤਾਂ ਅਗਾਧ ਬੋਧ ਹੈ, ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇਸ ਵਾਸਤੇ ਗੁਰ ਕਿਰਪਾ ਅਤੇ ਗੁਣ ਗਾਏ ਪਾਰ, ਗੁਰੂ ਦੀ ਕਿਰਪਾ ਨਾਲ ਪਾਰਾਵਰ ਤੋਂ ਰਹਿਤ ਦੇ ਗੁਣ ਗਾਏ ਜਾ ਸਕਦੇ। ਮਨ ਭੀਤਰ ਹੋਵੇ ਪ੍ਰਗਾਸ, ਫਿਰ ਕੀ ਮਹਾਰਾਜ ਦੀ ਕਿਰਪਾ ਹੋਵੇ ਅਤੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ। ਹਨੇਰੇ 'ਚ ਤਾਂ ਭੁੱਲਿਆ ਹੀ ਫਿਰਦਾ ਨਾ, ਚਾਨਣ ਹੋਏਗਾ ਤਾਂ ਹੀ ਕੁਛ ਕਹਿ ਸਕਦਾ ਹੈ ਨਾ। ਜੇ ਬੰਦੇ ਦੇ ਅੰਦਰ ਚਾਨਣ ਹੀ ਹੈ ਨਹੀਂ, ਉਹ ਕੀ ਕਹੇਗਾ, ਕਿਵੇਂ ਦੱਸ ਸਕਦਾ ਹੈ ਵੀ ਪਰਮਾਤਮਾ ਕਿਹੋ ਜਿਹਾ ਹੈ। ਚਾਨਣ ਕੌਣ ਕਰਦਾ ਹੈ? ਗਿਆਨ ਅੰਜਨ ਅਗਿਆਨ ਵਿਨਾਸ਼, ਗਿਆਨ ਦਾ ਅੰਜਨ ਸੁਰਮਾ ਗੁਰੂ ਪਾਉਂਦਾ ਹੈ। ਸਤ ਸੰਗਤ ਜੀ, ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ, ਸਾਹਿਬ ਕਹਿੰਦੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਫਿਰ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਤਾਂ ਹੀ ਕੋਈ ਮਹਾਤਮਾ ਵੀ ਜਿਹੜੇ ਗੁਰਮੁਖ ਜਿਹੜੇ ਨੇ ਉਹ ਕੁਝ ਕਹਿ ਸਕਦੇ ਹਨ। ਚਾਨਣ ਹੋਏਗਾ ਤਾਂ ਕਿਹਾ ਜਾਣਾ, ਅੰਧੇਰੇ 'ਚ ਕੱਖ ਨਹੀਂ ਆਉਣਾ। ਇਸ ਲਈ ਗਿਆਨ ਅੰਜਨ ਗੁਰ ਬਿਨਾ ਅਗਿਆਨ ਵਿਨਾਸ਼, ਜਦੋਂ ਗਿਆਨ ਦਾ ਸੁਰਮਾ ਪਾ ਦਿੱਤਾ ਸਤਿਗੁਰਾਂ ਨੇ, ਅਗਿਆਨ ਵਿਨਾਸ਼ ਹੋ ਗਿਆ, ਹਨੇਰਾ ਨੱਠ ਗਿਆ। ਗੁਰੂ ਤੋਂ ਬਿਨਾਂ ਨਹੀਂ ਇਹ ਕੋਈ ਕਰ ਸਕਦਾ, ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਲਈ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਮਿਤ ਨਾਹੀ ਜਾ ਕਾ ਵਿਸਥਾਰ। ਉਹ ਕਿੱਡਾ ਕੁ ਉਹਦਾ ਰਾਜ ਹੈ, ਕਿੰਨਾ ਕੁ ਵਿਸਥਾਰ ਹੈ ਸਭਾ ਦਾ, ਕਿੱਡੀ ਕੁ ਗੱਜ ਵਿੱਚ ਫੈਲੀ ਹੋਈ ਹੈ, ਕਿੰਨੇ ਕਿੱਲਿਆਂ 'ਚ ਹੈ। ਮਹਾਰਾਜ ਕਹਿੰਦੇ ਮਿਣਤੀ ਥੋੜ੍ਹਾ ਦੱਸੀ ਜਾ ਸਕਦੀ ਹੈ, ਮਿਣਤੀ ਤੋਂ ਰਹਿਤ ਹੈ। ਉਹਦਾ ਤਾਂ ਸਾਧ ਸੰਗਤ ਰੂਪ ਹੀ ਐਡਾ ਵੱਡਾ ਹੈ। ਨਿਰਗੁਣ ਸਰੂਪ ਦੇ ਵਿੱਚ ਜੇ ਗੱਲ ਕਰੀਏ ਤਾਂ ਉਹ ਤਾਂ ਸਾਰੇ ਪਾਸੇ ਹੈ। ਸਰਗੁਣ ਸਰੂਪ ਉਹਦਾ ਕਿਹੋ ਜਿਹਾ ਹੈ? ਬਹੁਤ ਵਿਸਥਾਰ ਪੂਰਵਕ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਨੇ। ਉਹ ਕਹਿੰਦੇ ਗੁਰੂ ਨਾਨਕ ਕੌਣ ਹੈ? ਅਕਾਲ ਪੁਰਖ ਹੈ। ਆ ਸਾਡੇ ਲੋਕਾਂ ਨੇ ਤਾਂ ਇਸਤਰੀ ਬਣਾ ਦਿੱਤੀ ਗੁਰੂ ਨਾਨਕ ਵੀ, ਕਹਿੰਦੇ ਵੀ ਰੱਬ ਨੇ ਭੇਜੀ ਹੋਈ ਇਸਤਰੀ ਹੈ। ਗੁਰਮੁਖ ਉਹ ਖੁਦ ਖੁਦਾ ਹੈ, ਉਹ ਭੇਜੀ ਹੋਈ ਨਹੀਂ ਹੈ, ਉਹ ਵਾਹਿਗੁਰੂ ਖੁਦ ਹੈ। ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਤਾਂ ਹੀ ਇਹ ਬਚਨ ਆਇਆ ਨਾ ਬਾਣੀ 'ਚ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦਾ ਰੂਪ ਕਿਹੋ ਜਿਹਾ, ਗੁਰੂ ਨਾਨਕ ਕੌਣ ਹੈ? ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਵਾਹਿਗੁਰੂ ਦਾ ਰੂਪ ਕਿਹੋ ਜਿਹਾ? ਜਿਹਦੇ ਰੋਮ ਰੋਮ 'ਚ, ਜਿਹਦੇ ਇੱਕ ਇੱਕ ਬਾਲ ਦੇ ਵਿੱਚ ਇੱਕ ਇੱਕ ਬ੍ਰਹਿਮੰਡ ਹੈ। ਹੁਣ ਕਿੰਨੇ ਬ੍ਰਹਿਮੰਡ ਹੈ? ਇਹ ਤਾਂ ਕੋਈ ਪਾ ਹੀ ਨਹੀਂ ਸਕਦਾ, ਇਹਦਾ ਅੰਤ ਕੋਈ ਹੈ, ਇੰਨੇ ਸਾਰੇ ਬ੍ਰਹਿਮੰਡ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ। ਉਹਨੇ ਮਨੁੱਖ ਦੇਹ ਧਾਰ ਕੇ ਆਇਆ ਹੈ ਸੰਸਾਰ ਵਿੱਚ। ਸੌਖੇ ਹੀ ਅਰਥ ਨੇ ਇਹਨਾਂ ਪੰਕਤੀਆਂ ਦੇ, ਕੋਈ ਇੱਥੇ ਦੋ ਰਹਿ ਤਾਂ ਹੈ ਨਹੀਂ, ਫਿਰ ਵੀ ਪਤਾ ਨਹੀਂ ਕਿਹੋ ਜਿਹਾ ਭੁਲੇਖਾ ਪਾ ਲੈਂਦੇ ਨੇ। ਸੋ ਸਾਹਿਬ ਕਹਿੰਦੇ ਮਿਤ ਨਾਹੀ, ਮਿਣਤੀ ਗਿਣਤੀ ਹੈ ਹੀ ਨਹੀਂ, ਕਿੱਡਾ ਕੁ ਵਿਸਥਾਰ ਹੈ ਵਾਹਿਗੁਰੂ ਦੀ ਸਭਾ ਦਾ, ਇਹਦੀ ਕੋਈ ਮਿਣਤੀ ਨਹੀਂ ਹੈ। ਬਹੁਤ ਉੱਥੇ ਸਾਡੀ ਬੁੱਧੀ ਮੁੱਕ ਜਾਂਦੀ, ਉੱਥੇ ਗਿਣਤੀ ਮੁੱਕ ਜਾਂਦੀ ਹੈ। ਇਸੇ ਕਰਕੇ ਬੇਅੰਤ ਹੈ, ਬੇਅੰਤ ਹੈ ਕਹੀਦਾ ਹੈ। ਬੇਅੰਤ ਕਹਿਣਾ ਹੀ ਉਹਦਾ ਅੰਤ ਹੋ ਸਕਦਾ ਹੈ, ਮਿਣਤੀ ਨਹੀਂ ਹੋ ਸਕਦੀ ਕਿਸੇ ਪ੍ਰਕਾਰ ਵੀ। ਸੋਭਾ ਤਾਂ ਕੀ ਅਪਰ ਅਪਾਰ, ਸੋਭਾ ਕਿਹੋ ਜਿਹੀ ਹੈ ਵਾਹਿਗੁਰੂ ਦੀ? ਅਪਰ ਅਪਾਰ, ਪਾਰਾਵਾਰ ਤੋਂ ਰਹਿਤ ਹੈ। ਉਹਦੀ ਬੇਅੰਤਤਾ ਨੂੰ ਪੂਰਨ ਰੂਪ 'ਚ ਨਹੀਂ ਕੋਈ ਵਰਣਨ ਕਰ ਸਕਦਾ। ਅਨਕ ਰੰਗ ਜਾ ਕੇ ਗਨੇ ਨਾ ਜਾਹੇ, ਅਨੇਕ ਰੰਗ ਨੇ ਉਹਦੇ, ਗਿਣਤੀ ਨਹੀਂ, ਰੰਗਾਂ ਦੀ ਗਿਣਤੀ ਨਹੀਂ ਹੁੰਦੀ। ਆ ਕਿਆ ਸੋਹਣੇ ਪਸ਼ੂ ਬਣਾਏ ਨੇ, ਪੰਛੀ ਬਣਾਏ ਨੇ, ਰੰਗਾਂ ਰੰਗਾਂ ਦੇ ਸਾਧ ਸੰਗਤ ਕਿਰਮ ਬਣਾਏ ਨੇ, ਲਾਲ ਹਰੇ ਪੀਲੇ ਕਾਲੇ ਦੱਬ ਖੜੱਬੇ, ਹੋਰ ਬਹੁਤ ਸਾਰੇ ਰੰਗ ਜਿਹੜੇ ਨੇ। ਤੁਸੀਂ ਪੰਛੀਆਂ 'ਚ ਦੇਖ ਲਓ ਕਿੰਨੇ ਰੰਗ ਨੇ, ਉਹ ਰੰਗ ਕਿੰਨੇ ਕੁ ਨੇ ਉਹ ਵੀ ਨਹੀਂ ਦੱਸੇ ਜਾ ਸਕਦੇ ਨੇ, ਬਿਆਨ ਨਹੀਂ ਕੀਤੇ ਜਾ ਸਕਦੇ ਨੇ, ਅਨਕ ਰੰਗ ਜਾ ਕੇ ਗਿਣੇ ਨਹੀਂ ਜਾ ਸਕਦੇ ਹਨ। ਸੋਗ ਹਰਖ ਦੂਹੂ ਮੈਂ ਨਾਹੇ, ਫਿਰ ਉਹ ਪਰਮਾਤਮਾ ਕਿਹੋ ਜਿਹਾ ਹੈ, ਸੋਗ ਹਰਖ 'ਚ ਨਹੀਂ ਹੈ। ਸੋਗ ਹੁੰਦਾ ਹੈ ਗਮੀ, ਹਰਖ ਹੁੰਦੀ ਹੈ ਖੁਸ਼ੀ, ਦੋਨਾਂ ਚੀਜ਼ਾਂ 'ਚ ਨਹੀਂ ਹੈ। ਜਦੋਂ ਸ੍ਰਿਸ਼ਟੀ ਬਣਾਈ ਹੈ ਪਰਮਾਤਮਾ ਨੇ ਰੰਗਾਂ ਰੰਗਾਂ ਦੀ, ਉਦੋਂ ਖੁਸ਼ੀ ਨਹੀਂ ਹੋਈ ਸੀ ਵੀ ਮੈਂ ਸ੍ਰਿਸ਼ਟੀ ਬਣਾਉਣ ਲੱਗਾ, ਅਤੇ ਜਦੋਂ ਢਾ ਦਿੰਦਾ ਨਾ ਇਹਨੂੰ, ਹਰਨ ਫਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ, ਹੋਰ ਇੱਕ ਮਿੰਟ ਲਾਉਂਦਾ ਹੈ, ਵਿਨਾਸ਼ ਕਰ ਦਿੰਦਾ ਹੈ। ਜਿਵੇਂ ਸਾਧ ਸੰਗਤ ਤਮਾਸ਼ਬੀਨ ਹੁੰਦਾ ਨਾ, ਉਹ ਤਮਾਸ਼ਾ ਪਸਾਰਦਾ ਹੈ, ਗੁੱਡੀਆਂ ਨਚਾਉਂਦਾ ਹੈ, ਬਹੁਤ ਕੁਛ ਕਰਦਾ ਹੈ, ਜਾਦੂਗਰ, ਸਾਰਾ ਕੁਝ ਸਾਂਗ ਦਿਖਾ ਕੇ ਫਿਰ ਸਾਰਾ ਕੁਝ ਸਮੇਟ ਕੇ ਕੱਪੜੇ 'ਚ ਪਾ ਲੈਂਦਾ ਹੈ। ਇੱਦਾਂ ਹੀ ਵਾਹਿਗੁਰੂ ਹੈ ਜਿਹਨੇ ਸਾਰਾ ਸੰਸਾਰ ਦਾ ਪਸਾਰਾ ਕੀਤਾ, ਫਿਰ ਉਹ ਵਾਹਿਗੁਰੂ ਜਦੋਂ ਸਾਰਾ ਕੁਝ ਸਮੇਟ ਲੈਂਦਾ, ਫਿਰ ਤਬ ਏਕੋ ਏਕੰਕਾਰਾ, ਫਿਰ ਏਕੰਕਾਰੀ ਹੋ ਜਾਂਦਾ, ਆਪਣੇ ਵਿੱਚ ਹੀ ਲੈ ਹੋ ਜਾਂਦਾ ਹੈ। ਇਸ ਲਈ ਹਰਖ ਸੋਗ ਵਿੱਚ ਨਹੀਂ ਹੈ ਉਹ ਵਾਹਿਗੁਰੂ, ਅਤੇ ਉਹਦੇ ਪਿਆਰੇ ਵੀ ਹਰਖ ਸੋਗ ਤੋਂ ਰਹਿਤ ਹੋ ਜਾਂਦੇ ਨੇ। ਹਰਖ ਸੋਗ 'ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਪਿਓ ਗੋਬਿੰਦ ਸਿੰਘ ਜੋ ਪਾਨੀ ਸੰਘ ਪਾਨੀ। ਇਹ ਗੁਰੂ ਦੀ ਕਿਰਪਾ ਹੁੰਦੀ ਹੈ, ਉਹਨਾਂ ਨੂੰ ਇਹੋ ਜਿਹੀ ਅਵਸਥਾ ਜਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ। ਹੁਣ ਦੱਸ ਰਹੇ ਨੇ ਬਈ ਉਹ ਰਾਜਾ ਹੈ ਵਾਹਿਗੁਰੂ, ਉਹਦੀ ਸਭਾ ਦੇ ਵਿੱਚ ਹੁਣ ਕੌਣ ਕੌਣ ਹੈ, ਕਿਵੇਂ ਕਿਵੇਂ ਦਾ ਵਰਤਾਰਾ ਹੋ ਰਿਹਾ। ਅਨਕ ਬ੍ਰਹਮੇ ਜਾ ਕੇ ਵੇਦ ਧੁਨ ਕਰੇ, ਉਹਦੇ ਬਣਾਏ ਹੋਏ ਬ੍ਰਹਮੇ, ਬ੍ਰਹਮਾ ਕੋਈ ਇੱਕ ਨਹੀਂ ਹੈ, ਬਹੁਤ ਸਾਰੇ ਨੇ ਸਾਧ ਸੰਗਤ ਉਹਦੀ ਸਭਾ ਦੇ ਵਿੱਚ ਨੇ ਵਾਹਿਗੁਰੂ ਦੀ, ਵੇਦ ਦੀਆਂ ਧੁਨੀਆਂ ਗਾਉਂਦੇ ਨੇ, ਵੇਦ ਉਚਾਰੇ ਨੇ ਬ੍ਰਹਮੇ ਨੇ, ਉਹ ਵੇਦਾਂ ਦੀਆਂ ਧੁਨੀਆਂ ਕਈ ਬ੍ਰਹਮੇ ਗਾ ਰਹੇ ਨੇ ਰੱਬ ਨੂੰ ਖੁਸ਼ ਕਰਨ ਵਾਸਤੇ। ਅਨਕ ਮਹੇਸ਼ ਬੈਸ ਧਿਆਨ ਤਰੇ, ਜਿਹੜਾ ਮਹੇਸ਼ ਹੈ ਸ਼ਿਵਜੀ, ਸਾਧ ਸੰਗਤ ਕਈ ਕਈ ਯੁੱਗਾਂ ਦੀ ਚੌਂਕੜੀ ਲਾ ਕੇ ਧਿਆਨ ਵਿੱਚ ਜੁੜਿਆ ਰਹਿੰਦਾ ਹੈ ਕਿ ਵਾਹਿਗੁਰੂ ਮੇਰੇ 'ਤੇ ਖੁਸ਼ ਹੋਵੇ, ਪਰਮਾਤਮਾ ਮੇਰੇ 'ਤੇ ਖੁਸ਼ ਹੋਵੇ। ਉਹ ਵੀ ਇੱਕ ਨਹੀਂ ਹੈ, ਉਹ ਵੀ ਬੇਅੰਤ ਨੇ, ਬਹੁਤ ਸਾਰੇ ਨੇ ਜਿਹੜੇ ਸ਼ਿਵ ਆਦਿਕ ਹਨ ਸਾਧ ਸੰਗਤ। ਅਨਕ ਪੁਰਖ ਅੰਸਾ ਅਵਤਾਰ, ਇਹੋ ਜਿਹੇ ਅੰਸਾ ਅਵਤਾਰ ਪਰਸ਼ੁਰਾਮ ਵਰਗੇ ਬਣਾਏ ਹੈ, ਵਿਸ਼ਨੂੰ ਦੇ ਅਵਤਾਰ ਸਨ ਸਾਧ ਸੰਗਤ ਦੇ, ਜਿਵੇਂ 23 ਅਵਤਾਰ ਹੋਏ ਹੈ। 24ਵਾਂ ਅਵਤਾਰ ਦਾ ਕਥਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸਮ ਗ੍ਰੰਥ ਵਿੱਚ ਕਰਦੇ ਹੈ। ਇਹ ਸਾਰੇ ਵਿਸ਼ਨੂੰ ਦੇ ਅਵਤਾਰ ਹੋਏ ਸਨ, ਜਿਹੜੇ 23 ਅਵਤਾਰ ਆਏ ਹੈ ਪਿੱਛੇ, ਉਹਨਾਂ ਵਿੱਚੋਂ ਅੰਸਾ ਅਵਤਾਰ ਸਨ ਸਾਧ ਸੰਗਤ। ਅਵਤਾਰਾਂ ਦੀ ਗਿਣਤੀ ਜਿਹੜੇ ਬ੍ਰਹਮ ਬੇਤੇ ਦੱਸਦੇ ਨੇ 6 ਪ੍ਰਕਾਰ ਦੇ ਹਨ। ਇੱਕ ਅੰਸਾ ਅਵਤਾਰ, ਅਵੇਸ਼ਾ ਅਵਤਾਰ, ਨਿਤ ਅਵਤਾਰ, ਨਿਮਿਤ ਅਵਤਾਰ, ਕਲਾ ਅਵਤਾਰ ਅਤੇ ਪੂਰਨ ਅਵਤਾਰ। ਸਾਧ ਸੰਗਤ ਪੂਰਨ ਅਵਤਾਰ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੋਂ, 10 ਪਾਤਸ਼ਾਹੀਆਂ ਇਹ ਪੂਰਨ ਅਵਤਾਰਾਂ 'ਚ ਆਉਂਦੀਆਂ ਨੇ। ਨਿਮਿਤ ਅਵਤਾਰੀ ਹੁੰਦੇ ਨੇ ਜਿਹੜੇ ਕਿਸੇ ਪ੍ਰਯੋਜਨ ਵਾਸਤੇ ਸਰੀਰ ਧਾਰਨ ਮੁੜ ਕੇ ਅਲੋਪ ਹੋ ਜਾਣ। ਨਿਤ ਅਵਤਾਰੀ ਜਿਹੜੇ ਸੰਤ ਮਹਾਤਮਾ ਆਉਂਦੇ ਨੇ ਦੁਨੀਆਂ 'ਤੇ, ਉਹਨਾਂ ਨਿਤ ਅਵਤਾਰੀ ਕਹਿੰਦੇ ਨੇ। ਇਸੇ ਪ੍ਰਕਾਰ ਦੇ ਨਾਲ ਕਲਾ ਅਵਤਾਰ ਜਿਹੜੇ ਸ਼ਕਤੀਆਂ ਸਮੇਤ ਆਉਂਦੇ ਨੇ, ਜਿਵੇਂ ਸਾਧ ਸੰਗਤ ਜੀ ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਆਏ ਹੈ, ਦੁਆਪਰ ਕ੍ਰਿਸ਼ਨ ਭਗਵਾਨ ਆਏ, ਉਹ ਕਲਾ ਲੈ ਕੇ ਆਏ ਸਨ। ਜਿਵੇਂ 14 ਕਲਾ ਜਿਹੜੀ ਹੈ ਉਹ ਰਾਮਚੰਦਰ ਜੀ ਵਿੱਚ ਕਹੀ ਜਾਂਦੀਆਂ, 16 ਕਲਾ ਕ੍ਰਿਸ਼ਨ ਜੀ ਦੇ ਵਿੱਚ ਕਹੀਆਂ ਜਾਂਦੀਆਂ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੂਰਨ ਅਵਤਾਰ ਇਸ ਵਾਸਤੇ ਕਹਿੰਦੇ ਨੇ ਕਿਉਂਕਿ ਅੰਤ ਕਲਾ ਹੋਏ ਠਾਕੁਰ ਚੜ੍ਹਿਆ, ਉਹ ਗਿਣਤੀ ਨਹੀਂ ਹੈ ਉੱਥੇ, ਇਸ ਲਈ ਉਹ ਪੂਰਨ ਨੇ, ਪੂਰਨ ਗੁਰ ਅਵਤਾਰ, ਉਹ ਪੂਰਨ ਹਨ। ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਅਨਕ ਪੁਰਖ ਅੰਸਾ ਅਵਤਾਰ, ਅੰਸਾ ਅਵਤਾਰ ਲੈ ਕੇ ਅਨੇਕ ਪੁਰਖ ਨੇ ਜਿਹੜੇ ਆ ਕੇ ਤੇਰੀ ਵਡਿਆਈ ਕਰਦੇ ਹਨ। ਅਨਕ ਇੰਦਰ ਉਬੇ ਦਰਬਾਰ, ਫਿਰ ਇੰਦਰ ਵੀ ਇੱਕ ਨਹੀਂ ਹੈ, ਬਹੁਤ ਸਾਰੇ ਨੇ ਜਿਹੜੇ ਉਬੇ ਦਰਬਾਰ, ਤੇਰੇ ਦਰਬਾਰ ਦੇ ਦਰਬਾਨਚੀ ਬਣ ਕੇ ਖੜ੍ਹੇ ਨੇ, ਦਰਬਾਨਚੀ ਬਣ ਕੇ ਸਾਧ ਸੰਗਤ ਜੀ ਨੇਜਾ ਫੜ ਕੇ ਖੜ੍ਹੇ ਨੇ ਵਾਹਿਗੁਰੂ ਦੇ ਦਰਵਾਜ਼ੇ 'ਤੇ, ਦਰਬਾਨਚੀ ਬਣੇ ਨੇ, ਸੇਵਾ ਕਰ ਰਹੇ ਹਨ। ਅਨਕ ਪਵਨ ਪਾਵਕ ਅਰ ਨੀਰ, ਅਨੇਕ ਤਰ੍ਹਾਂ ਦੀ ਜਿਹੜੀ ਪੌਣ ਵਗਦੀ ਹੈ। ਹੁਣ ਹਵਾ ਨੂੰ ਕਹੋਗੇ ਤੁਸੀਂ ਵੀ ਉਹ ਤਾਂ ਇੱਕੋ ਹੀ ਹੈ, ਨਹੀਂ ਭਾਈ ਉਹ ਵੀ ਬਹੁਤ ਤਰ੍ਹਾਂ ਦੀ ਹੈ। ਵਿਗਿਆਨਕਾਂ ਨੇ ਕਿੰਨੀਆਂ ਪ੍ਰਕਾਰ ਦੀਆਂ ਲੱਭ ਲਈਆਂ। ਇੱਕ ਹਵਾ ਦੇ ਵਿੱਚ ਸਾਧ ਸੰਗਤ ਜਿਹੜੀ ਅਸੀਂ ਨਾਸਕਾਂ ਰਾਹੀਂ ਅੰਦਰ ਖਿੱਚਦੇ ਹਾਂ ਅਤੇ ਜਿਹੜੀ ਬਾਹਰ ਨੂੰ ਕੱਢਦੇ ਹੋ ਵੱਖਰੀ ਹੈ। ਦਰਖਤ ਜਿਹੜੇ ਨੇ ਦਿਨ ਵੇਲੇ ਆਕਸੀਜਨ ਛੱਡਦੇ ਹੈ, ਇਸੇ ਤਰ੍ਹਾਂ ਰਾਤ ਵੇਲੇ ਜਿਹੜੀ ਕਾਰਬਨ ਡਾਈਆਕਸਾਈਡ ਖਿੱਚਦੇ ਹੈ। ਇਹ ਹਵਾ ਦੇ ਪ੍ਰਕਾਰ ਹੀ ਨੇ ਨਾ, ਕਿੰਨੇ ਪ੍ਰਕਾਰ ਦੀ ਹਵਾ ਹੈ। ਮਹਾਰਾਜ ਕਹਿੰਦੇ ਇਸ ਲਈ ਅਨੇਕ ਅਨਕ ਪਵਨ ਪੌਣ ਜਿਹੜੀ ਹੈ ਨਾ, ਇਹ ਵੀ ਅਨੇਕ ਤਰ੍ਹਾਂ ਦੀ ਹੈ। ਪਾਵਕ ਅੱਗ ਵੀ ਸਾਧ ਸੰਗਤ ਵੱਖਰੋ ਵੱਖਰੀ ਹੈ। ਪੇਟ 'ਚ ਅੱਗ ਹੈ, ਸਮੁੰਦਰ ਵਿੱਚ ਅੱਗ ਹੈ, ਇਸੇ ਤਰ੍ਹਾਂ ਬਨਸਪਤੀ 'ਚ ਅੱਗ ਹੈ, ਸਮਾਨ ਅੱਗ ਹੈ, ਦੋ ਅਗਨੀ ਹੈ, ਬੜਵਾ ਨਾਲ ਅਗਨੀ ਹੈ, ਇਤਿਆਦਕ। ਇਹ ਵੀ ਬਹੁਤ ਤਰ੍ਹਾਂ ਦੀ ਨੀਰ, ਨੀਰ ਵੀ ਸਾਧ ਸੰਗਤ ਪਾਣੀ ਵੀ ਕਾਲਾ ਹੈ, ਚਿੱਟਾ ਹੈ, ਇਸੇ ਪ੍ਰਕਾਰ ਕਈ ਇਹੋ ਜਿਹਾ ਜਿਹੜਾ ਰੋਗ ਲਾ ਦਿੰਦਾ ਹੈ, ਜਿਹਨੂੰ ਪੀਣ ਦੇ ਨਾਲ ਬਿਮਾਰੀ ਪੈਦਾ ਹੋ ਜਾਂਦੀ ਹੈ, ਕਈ ਇਹੋ ਜਿਹਾ ਰੋਗ ਨਿਵਰਤ ਕਰ ਦਿੰਦਾ ਹੈ, ਉੱਜਲ ਹੈ, ਮੈਲਾ ਹੈ, ਇਸ ਤਰ੍ਹਾਂ ਬਹੁਤ ਸਾਰੇ ਨੇ। ਵਾਹਿਗੁਰੂ ਦੇ ਰਚੇ ਹੋਏ ਬਹੁਤ ਸਾਰੇ ਪਾਣੀ ਨੇ, ਹਵਾ ਹੈ, ਪਾਵਕ ਹੈ, ਅੱਗ ਹੈ, ਅਨਕ ਰਤਨ ਸਾਗਰ ਦੱਧ ਖੀਰ, ਪਰਮੇਸ਼ਰ ਦੀ ਬਣਾਈ ਹੋਈ ਹੈ ਕੁਦਰਤ ਹੈ। ਇਹਦੇ 'ਚ ਬਹੁਤ ਸਾਰੇ ਰਤਨ ਨੇ ਸਮੁੰਦਰ ਦੇ ਵਿੱਚ। ਸਾਧ ਸੰਗਤ ਜਦੋਂ ਦੈਂਤਾ ਦੇਵਤਿਆਂ ਨੇ ਰਲ ਕੇ ਵਿੰਧਿਆਚਲ ਨਾਮਕ ਪਰਬਤ ਜਿਹੜਾ ਸੀ, ਇਹਨੂੰ ਸੱਤਾਂ ਸਮੁੰਦਰਾਂ ਦੇ 'ਚ ਪਾ ਕੇ ਇਸੇ ਪ੍ਰਕਾਰ ਦੇ ਨਾਲ ਇਹਨੂੰ ਜਦੋਂ ਮਥਿਆ ਸੀ ਨਾ, ਰਿੜਕਿਆ ਸੀ ਸੱਤਾਂ ਸਮੁੰਦਰਾਂ ਨੂੰ, ਇਹਦੇ 'ਚੋਂ 14 ਰਤਨ ਨਿਕਲੇ ਸਨ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਵੀ ਆਇਆ। ਇਹਨਾਂ ਕਹਿ ਦਿਓ ਵੀ ਪੁਰਾਣਕ ਕਥਾ ਸੁਣਾਤੀ ਜੀ, ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਗੁਰਬਾਣੀ 'ਚ ਲਿਖਿਆ ਹੈ 14 ਰਤਨ ਨਿਕਾਲਿਓਨ ਕੀ ਤੋਨ ਚਾਨਾਣ, ਉਹਦੇ 'ਚੋਂ ਹੀ ਇਹ ਸਭ ਨਿਕਲੇ ਸੀ। ਪਾਰ ਜਾਤ ਜਿਹੜਾ ਹੈ, ਇਸੇ ਤਰ੍ਹਾਂ ਅੰਮ੍ਰਿਤ ਵੀ ਨਿਕਲਿਆ ਸੀ ਸਾਧ ਸੰਗਤ, ਕਾਮ ਧਿਨ ਗਊ ਨਿਕਲੀ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ, ਜ਼ਹਿਰ ਵੀ ਇਹਦੇ 'ਚੋਂ ਹੀ ਨਿਕਲਿਆ ਸੀ ਜਿਹੜਾ ਸ਼ਿਵ ਨੇ ਆਪਣੇ ਕੰਠ ਨੂੰ ਲਾ ਲਿਆ ਸੀ। ਇੱਦਾਂ 14 ਰਤਨ ਨਿਕਲੇ ਸਨ। ਇਹ ਬਹੁਤ ਰਤਨ ਜਿਹੜੇ ਵਾਹਿਗੁਰੂ ਦੇ ਹੀ ਬਣਾਏ ਹੋਏ ਨੇ ਸਾਰੇ, ਕੌਣ ਅੰਤ ਪਾ ਸਕਦਾ ਹੈ ਇਹੋ ਜਿਹੇ। ਇਹ ਤਾਂ 14 ਲੱਭੇ ਨੇ ਦੈਂਤਾ ਦੇਵਤਿਆਂ ਨੇ, ਖਬਰੇ ਕਿੰਨੇ ਕੁ ਹੋਰ ਹੋਣ ਵੀ ਹੋਣਗੇ ਹੋਰ, ਉਹਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ। ਦੱਧ ਖੀਰ, ਇਸੇ ਤਰ੍ਹਾਂ ਸਾਧ ਸੰਗਤ ਦੁੱਧ ਦੇ ਸਮੁੰਦਰ ਨੇ, ਘਿਓ ਦੇ ਸਮੁੰਦਰ ਹੈ। ਨਾਨਕ ਪ੍ਰਕਾਸ਼ ਗ੍ਰੰਥ ਪੜ੍ਹੋ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੈਲ ਕਰਨ ਗਏ ਹੈ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ, ਮਹਾਰਾਜ ਨੇ ਕਈ ਸਮੁੰਦਰਾਂ ਦਾ ਤੈਅ ਕੀਤਾ ਹੈ। ਉੱਥੇ ਇਹਨਾਂ ਸਮੁੰਦਰਾਂ ਦਾ ਵੀ ਜ਼ਿਕਰ ਆਉਂਦਾ ਹੈ, ਦੁੱਧ ਦਾ ਸਮੁੰਦਰ, ਖੀਰ ਸਮੁੰਦਰ ਹੈ, ਇਸੇ ਤਰ੍ਹਾਂ ਘਿਓ ਦਾ ਸਮੁੰਦਰ ਹੈ, ਸ਼ਹਿਦ ਦਾ ਸਮੁੰਦਰ ਹੈ। ਇਉਂ ਸਾਧ ਸੰਗਤ ਜੀ ਵੱਖਰੇ ਵੱਖਰੇ ਸਮੁੰਦਰ ਹਨ, ਉਹ ਜਿਹੜੇ ਸਾਡੀ ਪਹੁੰਚ ਤੋਂ ਪਰੇ ਹੀ ਹੈ, ਨਹੀਂ ਮਨੁੱਖ ਦੀ ਪਹੁੰਚ ਉੱਥੇ ਜਾਂਦੀ। ਵਾਹਿਗੁਰੂ ਨੇ ਇਹੋ ਜਿਹੇ ਬਹੁਤ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ। ਅਨਕ ਸੂਰ ਸਸੀਅਰ ਨਖਿਅਤਰ, ਬਹੁਤ ਸਾਰੇ ਸੂਰ ਵਾਹਿਗੁਰੂ ਨੇ ਦੇਵਤੇ ਪੈਦਾ ਕੀਤੇ ਹਨ ਸਾਧ ਸੰਗਤ। ਇਸੇ ਪ੍ਰਕਾਰ ਸਸੀਅਰ ਨਖਿਅਤਰ, ਸੂਰ ਤੋਂ ਭਾਵ ਸੂਰਜ, ਸਸੀ ਨਾਮ ਚੰਦਰਮੇ ਦਾ, ਸੂਰ ਵੈਸੇ ਸੂਰਮੇ ਨੂੰ ਵੀ ਕਹਿੰਦੇ ਨੇ, ਬਹਾਦਰ ਬਹੁਤ ਸਾਰੇ ਰਚੇ ਨੇ, ਲੇਕਿਨ ਇੱਥੇ ਅਰਥ ਤਿੰਨੇ ਇਕੱਠੇ ਆ ਗਏ ਨੇ, ਸੂਰ ਸਸੀਅਰ ਨਖਿਅਤਰ। ਉੱਥੇ ਸਾਧ ਸੰਗਤ ਅਰਥ ਇਹਦਾ ਲੱਗਣਾ ਸੂਰ ਦਾ ਸੂਰਜ, ਅਤੇ ਸਸੀਅਰ ਹੁੰਦਾ ਹੈ ਚੰਦਰਮਾ, ਨਖਿਅਤਰ ਹੁੰਦੇ ਨੇ ਤਾਰੇ। ਅਸੀਂ ਤਾਂ ਇੱਕੋ ਹੀ ਸੂਰਜ ਦੇਖਦੇ ਹਾਂ, ਇੱਕੋ ਹੀ ਚੰਦਰਮਾ ਦੇਖਦੇ ਹਾਂ, ਪਰ ਮਹਾਰਾਜ ਕਹਿੰਦੇ ਬਹੁਤ ਸਾਰੇ ਨੇ, ਕੋਟ ਨੇ, ਕਰੋੜਾਂ, ਕਰੋੜਾਂ ਸੂਰਜ ਨੇ, ਕਰੋੜਾਂ ਚੰਦਰਮੇ ਨੇ। ਇਸੇ ਤਰ੍ਹਾਂ ਨਕਸ਼ ਜਿਹੜੇ ਤਾਰੇ ਹਨ ਇਹ ਵੀ ਬਹੁਤ ਸਾਰੇ ਹਨ। ਅਨਕ ਦੇਵੀ ਦੇਵਾ ਬਹੁ ਭਾਂਤ, ਬਹੁਤ ਸਾਰੀਆਂ ਦੇਵੀਆਂ ਨੇ, ਉੱਦਾਂ ਇਹ ਸ੍ਰਿਸ਼ਟੀ ਦੇ ਉੱਤੇ 9 ਕਰੋੜ ਲਿਖੀਆਂ ਨੇ ਸਾਧ ਸੰਗਤ, ਦੇਵਤੇ 33 ਕਰੋੜ ਗਿਣੇ ਹਨ, ਪਰ ਮਹਾਰਾਜ ਕਹਿੰਦੇ ਇਦੋਂ ਵੀ ਪਰੇ ਨੇ। ਇਹ ਤਾਂ ਇੱਕ ਸ੍ਰਿਸ਼ਟੀ 'ਤੇ ਨੇ, ਸ੍ਰਿਸ਼ਟੀ ਕਿਹੜੀ ਇੱਕ ਹੈ, ਬ੍ਰਹਿਮੰਡ ਕਿਹੜਾ ਇੱਕ ਹੈ। ਇਸ ਲਈ ਸਾਧ ਸੰਗਤ ਉਹਨੂੰ ਬੇਨਤ ਕਹੀਦਾ ਹੈ, ਅਣਕ ਬਸਦਾ ਅਣਕ ਕਾਮ ਧੇਨ। ਇੱਕ ਕਾਮ ਧੇਨ ਦੇ ਬਾਰੇ ਸੁਣਿਆ ਅਸੀਂ ਵੀ ਕਾਮ ਧੇਨ ਕੋਈ ਗਊ ਹੁੰਦੀ ਹੈ ਜਿਹਦੇ ਤੋਂ ਜੋ ਮੰਗੀਏ ਮਿਲ ਜਾਂਦਾ ਹੈ, ਲੇਕਿਨ ਮੁਕਤੀ ਨਹੀਂ ਦੇ ਪਾਉਂਦੀ ਇਹ ਸਤਸੰਗ, ਪਦਾਰਥ ਦੇ ਦਿੰਦੀ ਹੈ। ਇਹ ਦੇਵਤਿਆਂ ਦੇ ਕੋਲੇ ਹੈ। ਅਣਕ ਬਸਦਾ, ਬਸਦਾ ਹੁੰਦੀ ਧਰਤੀ, ਧਰਤੀ ਵੀ ਇੱਕ ਨਹੀਂ ਹੈ, ਵਾਹਿਗੁਰੂ ਦੀਆਂ ਹਜ਼ਾਰਾਂ ਹੀ ਧਰਤੀਆਂ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਇਹ ਨਹੀਂ ਕਿ ਸਮਾਤ ਲੋਕ 'ਤੇ ਹੀ ਆਏ ਨੇ, ਇੱਥੇ ਸੰਸਾਰ ਦਾ ਭਲਾ ਕਰਨ ਵਾਸਤੇ ਆਏ। ਜਿਸ ਵੇਲੇ ਸਤਸੰਗ ਦਸਤਗੀਰ ਪੀਰ ਨੇ ਸ਼ੰਕਾ ਕੀਤੀ ਸੀ, ਕਹਿੰਦਾ ਜੀ ਹੋ ਨਹੀਂ ਸਕਦੇ ਵੀ ਤੁਸੀਂ ਲੱਖ ਪਤਾਲ ਕਹਿੰਦੇ ਹੈ। ਮਹਾਰਾਜ ਕਹਿੰਦੇ ਲਿਆ ਚੱਲ ਸਾਡੇ ਨਾਲ, ਤੈਨੂੰ ਦਿਖਾਈਏ। ਮੁਹੰਮਦ ਸਾਹਿਬ 'ਤੇ 14 ਕਹਿੰਦੇ ਹੈ, ਮਹਾਰਾਜ ਕਹਿੰਦੇ ਮੁਹੰਮਦ ਸਾਹਿਬ ਦੀ 14 ਤੱਕ ਪਹੁੰਚ, ਉਹਨਾਂ 14 ਕਹਿਤੇ, ਸਾਡੀ ਲੱਖਾਂ ਤੱਕ ਹੈ। ਕਹਿੰਦਾ ਮੈਨੂੰ ਵਿਸ਼ਵਾਸ ਨਹੀਂ ਹੁੰਦਾ। ਮਹਾਰਾਜ ਕਹਿੰਦੇ ਫਿਰ ਇਉਂ ਕਰ ਸਾਡੇ ਨਾਲ ਚੱਲ। ਕਹਿੰਦਾ ਮਹਾਰਾਜ ਮੈਂ ਤਾਂ ਬਿਰਧ ਹੋ ਗਿਆ, ਮੇਰੇ ਮੁੰਡੇ ਨੂੰ ਲੈ ਜਾਓ, ਮੈਨੂੰ ਇਹ 'ਤੇ ਭਰੋਸਾ ਹੈ। ਮਹਾਰਾਜ ਕਹਿੰਦੇ ਠੀਕ ਹੈ ਭਾਈ। ਉਹਦਾ ਹੱਥ ਮਹਾਰਾਜ ਨੇ ਆਪਣੇ ਕਰ ਕਮਲ ਨਾਲ ਪਕੜ ਲਿਆ, ਉਹਨੂੰ ਕਹਿ ਅੱਖਾਂ ਮੀਚ ਭਾਈ, ਨੇਤਰ ਮੀਚ ਕੇ ਸਤਨਾਮ ਵਾਹਿਗੁਰੂ ਕਿਹਾ ਸਤਸੰਗ। ਸਤਿਗੁਰੂ ਗੁਰੂ ਨਾਨਕ ਸਾਹਿਬ ਪਤਾਲਾਂ 'ਚ ਪਹੁੰਚ ਗਏ। ਇੱਕ ਨਹੀਂ ਫਿਰ ਜਿੱਥੇ ਜਾਣ ਉੱਥੇ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ, ਉੱਥੇ ਭਜਨ ਸਿਮਰਨ ਹੋ ਰਿਹਾ, ਉੱਥੇ ਸਾਧ ਸੰਗਤ ਸਾਰੇ ਸ਼ਰਧਾਲੂ ਬੈਠੇ ਗੁਰੂ ਨਾਨਕ ਸਾਹਿਬ ਨੂੰ ਨਤਮਸਤਕ ਹੋ ਰਹੇ ਸਨ। ਜਿੱਥੇ ਜਿੱਥੇ ਪਹੁੰਚਦੇ ਮਹਾਰਾਜ ਕਹਿੰਦੇ ਵੀ ਨਿਸ਼ਾਨੀ ਲੈ ਚੱਲੀਏ ਨਾਲ। ਉਦੋਂ ਸਾਧ ਸੰਗਤ ਜਿਹੜਾ ਦਸਤਗੀਰ ਦਾ ਬੇਟਾ ਸੀ ਨਾਲ, ਉਹਨੇ ਜਿੱਥੇ ਜਿੱਥੇ ਜਾਣ ਉੱਥੇ ਕੜਾਹ ਪ੍ਰਸ਼ਾਦ ਬਣਾਇਆ ਹੋਵੇ ਗੁਰੂ ਨਾਨਕ ਸਾਹਿਬ ਨੂੰ ਭੋਗ ਲਾਉਣ ਵਾਸਤੇ। ਕਿਣਕਾ ਕਿਣਕਾ ਇਕੱਠਾ ਕਰ ਲਿਆ, ਕਹਿੰਦੇ ਉਹ ਕਿਣਕੇ ਕਿਣਕੇ ਨਾ ਕੜਾਹਾ ਭਰ ਗਿਆ ਸੀ ਸਤਸੰਗ। ਕਿੰਨੇ ਪਤਾਲਾਂ 'ਚ ਘੁਮਾਇਆ ਹੋਵੇਗਾ, ਕਿੰਨੇ ਆਕਾਸ਼ ਵਿਖਾਏ। ਕਹਿੰਦਾ ਮਾਰ ਬਸ ਕਰੋ, ਹੁਣ ਬਹੁਤ ਹੋ ਗਿਆ, ਹੋਰ ਨਹੀਂ ਮੇਰੇ ਤੋਂ ਵਿਚਰਿਆ ਜਾਂਦਾ, ਚਲੋ ਚੱਲੀਏ ਵਾਪਸ। ਮਹਾਰਾਜ ਉਸ ਵੇਲੇ ਵਾਪਸ ਆ ਗਏ। ਇਹ ਵਾਰਤਾ ਸਾਰੀ ਭਾਈ ਗੁਰਦਾਸ ਦੀਆਂ ਵਾਰਾਂ 'ਚ ਲਿਖੀ ਹੈ, ਸਤਸੰਗ ਪੜ੍ਹ ਸਕਦੇ ਤੁਸੀਂ। ਬੇਟਾ ਲੀਤਾ ਦਸਤਗੀਰ, ਅੱਖੀ ਮੀਟ ਗਿਆ ਹਵਾਈ, ਪਾਤਾਲਾਂ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਉਹ ਸਾਰਾ ਕੁਛ ਵਿਖਾਤਾ ਸੀ, ਇਸ ਲਈ ਇਉਂ ਨਾ ਸਮਝੀ ਵੀ ਇੱਕੋ ਹੀ ਧਰਤੀ ਹੈ। ਵਾਹਿਗੁਰੂ ਨੇ ਆਪਣੇ ਹੁਕਮ ਵਿੱਚ ਇਹੋ ਜਿਹੀਆਂ ਕਈ ਧਰਤੀਆਂ ਮਾ ਰਚੀਆਂ ਹੋਈਆਂ ਹੈ, ਕਈ ਬਸਦਾ ਹੈ। ਅਨਕ ਪਾਰ ਜਾਤ ਅਨਕ ਮੁਖ ਬੇਨ, ਅਨੇਕ ਪਾਰ ਜਾਤ ਦਰਖਤ ਨੇ। ਇਹ ਪਾਰ ਜਾਤ ਸਾਧ ਸੰਗਤ ਕਲਪ ਬ੍ਰਿਛ ਨੂੰ ਕਹਿੰਦੇ ਨੇ। ਕਹਿੰਦੇ ਜਿਹਦੇ ਹੇਠਾਂ ਖੜ ਕੇ ਕੁਝ ਮੰਗੀਏ ਮਿਲ ਜਾਂਦਾ ਹੈ। ਇਹਦੇ ਬਾਰੇ ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਹੈ। ਜਿਹੜਾ ਕ੍ਰਿਸ਼ਨ ਸੀ ਨਾ ਸਾਧ ਸੰਗਤ, ਦੁਆਪਰ ਯੁਗਤਾ ਉਤਾਰੀ, ਇਹ ਜਦੋਂ 14 ਰਤਨ ਨਿਕਲੇ ਸਨ, ਇੰਦਰ ਆਪਦੇ ਬਾਗ 'ਚ ਲੈ ਗਿਆ ਸੀ, ਉੱਥੇ ਜਾ ਕੇ ਲਾ ਲਿਆ। ਅਤੇ ਕ੍ਰਿਸ਼ਨ ਜੀ ਇਹਨੂੰ ਲੈ ਕੇ ਆਏ ਸੀ ਮਾਤ ਲੋਕ ਵਿੱਚ। ਬਚਨ ਆਉਂਦੇ ਗੁਰਬਾਣੀ 'ਚ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਵਨ ਮੈਂ ਰੰਕ ਕੀਆ। ਅਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਬਾਣੀ ਅੰਕਿਤ ਕੀਤੀ ਹੈ, ਇਹ ਉਹੀ ਕਲਪ ਬ੍ਰਿਛ ਪਾਰ ਜਾਤ ਹੈ। ਕਹਿੰਦੇ ਅਨੇਕ ਅਨੇਕਾਂ ਨੇ ਵਾਹਿਗੁਰੂ ਨੇ ਬਣਾਏ ਹੋਏ। ਅਨਕ ਮੁੱਖ ਬੇਨ, ਮੁੱਖ ਵਿੱਚ ਬੀਣ ਵਜਾਉਣ ਵਾਲੇ ਨਾਰਦ ਵਰਗੇ ਜਿਹੜੇ ਪਰਮਾਤਮਾ ਦੀਆਂ ਉਸਤਤੀਆਂ ਕਰਦੇ ਹਨ, ਇਸੇ ਤਰ੍ਹਾਂ ਇਹ ਕ੍ਰਿਸ਼ਨ ਭਗਵਾਨ ਹੈ ਜਿਹੜੇ ਬੰਸਰੀ ਵਜਾ ਕੇ ਉਹਦਾ ਭਜਨ ਕਰਦੇ ਹਨ। ਕਹਿੰਦੇ ਇਸ ਤਰ੍ਹਾਂ ਇਹ ਅਨੇਕ ਬਣਾਏ ਹੋਏ ਨੇ ਪਰਮੇਸ਼ਰ ਨੇ। ਅਨਕ ਆਕਾਸ਼ ਅਨਕ ਪਤਾਲ, ਅਨੇਕ ਆਕਾਸ਼ ਹੈ, ਅਨੇਕ ਹੀ ਪਾਤਾਲ ਹੈ ਸਾਧ ਸੰਗਤ। ਅਨਕ ਮੁਖੀ ਜਪੀਐ ਗੋਪਾਲ, ਅਨੇਕ ਮੁੱਖ ਵਾਲਾ ਸ਼ੇਸ਼ਨਾਗ ਜਿਹੜਾ ਵਾਹਿਗੁਰੂ ਦਾ ਨਿੱਤ ਨਵਾਂ ਨਾਮ ਲੈਂਦਾ, ਨਾਮਾਂ ਦਾ ਹੀ ਅੰਤ ਨਹੀਂ ਆਉਂਦਾ ਸਾਧ ਸੰਗਤ ਜੀ। ਅਥਵਾ ਅਨਕ ਮੁਖੀ, ਜਿਹੜੇ ਮੁਖੀ ਮੁਖੀ ਲੋਕ ਅਨੇਕਾਂ ਨੇ ਇਹੋ ਜਿਹੇ ਜਿਹੜੇ ਵਾਹਿਗੁਰੂ ਨੂੰ ਜਪਦੇ ਹਨ। ਗੋ ਧਰਤੀ ਦੀ ਪਾਲਣਾ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ। ਅਨਕ ਸ਼ਾਸਤਰ ਸਿਮਰਤ ਪੁਰਾਨ, ਅਨੇਕ ਸ਼ਾਸਤਰ ਨੇ ਸਾਧ ਸੰਗਤ ਜੀ, ਅਨੇਕ ਸਿਮਰਤੀਆਂ ਨੇ। ਅਸੀਂ ਤਾਂ ਜਿਹੜੀਆਂ ਜਾਣਦੇ ਹਨ 6 ਸ਼ਾਸਤਰ, ਹਿੰਦੂ ਮਤ ਅਨੁਸਾਰ 27 ਸਿਮਰਤੀਆਂ ਦਾ ਜ਼ਿਕਰ ਆਉਂਦਾ ਹੈ, ਇਸੇ ਪ੍ਰਕਾਰ ਪੁਰਾਣ ਦਾ ਜ਼ਿਕਰ ਆਉਂਦਾ ਹੈ। ਮਹਾਰਾਜ ਕਹਿੰਦੇ ਇਹ ਵੀ ਅਨੇਕ ਹਨ, ਕਿਉਂਕਿ ਇੰਨੀਆਂ ਪ੍ਰਿਥਵੀਆਂ ਬਣਾਈਆਂ ਅਤੇ ਇੰਨੇ ਹੀ ਸਾਧ ਸੰਗਤ ਦੇਵਤੇ ਬਣਾਏ, ਇੰਨੇ ਹੀ ਫਿਰ ਇਹ ਸ਼ਾਸਤਰ ਬਣਾਏ ਨੇ, ਸਿਮਰਤੀਆਂ ਬਣਾਈਆਂ ਹੈ, ਪੁਰਾਣ ਆਦਿਕ ਬਣਾਏ ਹਨ। ਅਨਕ ਜੁਗਤ ਹੋਵਤ ਬਖਿਆਨ, ਅਨੇਕ ਜੁਗਤੀਆਂ ਦੇ ਨਾਲ, ਉਕਤੀਆਂ ਅਤੇ ਜੁਗਤੀਆਂ ਦੇ ਨਾਲ ਇਹਦੀ ਵਖਿਆਨ ਕਰਨ ਵਾਲੇ ਵੀ ਬਹੁਤ ਹਨ, ਜਿਹੜੇ ਇਹਦੀ ਵਿਆਖਿਆ ਕਰਦੇ ਨੇ।
ਉਹ ਵੀ ਬਹੁਤ ਬਣਾਏ ਹੈ ਪਰਮੇਸ਼ੁਰ ਨੇ, ਉਹਦੇ ਦਰਬਾਰ 'ਚ ਬਹੁਤ ਸਾਰੇ ਹਨ ਇਹੋ ਜਿਹੇ ਵਖਿਆਣ ਕਰਨ ਵਾਲੇ ਵੀ। ਅਨਕ ਸਰੋਤ ਅਨਕ ਸਰੋਤੇ ਸੁਨੇ ਨਿਧਾਨ, ਨਿਧੀਆਂ ਦਾ ਖਜ਼ਾਨਾ ਵਾਹਿਗੁਰੂ, ਉਹਦੀ ਉਸਤਤੀ ਸੁਣਨ ਵਾਲੇ ਸਰੋਤੇ ਜਗਿਆਸੂਆਂ ਦਾ ਵੀ ਕੋਈ ਘਾਟਾ ਨਹੀਂ, ਉਹ ਵੀ ਬਥੇਰੇ ਨੇ ਜਿਹੜੇ ਸੁਣਦੇ ਨੇ ਵਾਹਿਗੁਰੂ ਨੂੰ, ਬੈਠ ਕੇ ਚੌਂਕੜਾ ਲਗਾਉਂਦੇ ਨੇ, ਫਿਰ ਪਰਮੇਸ਼ਰ ਦੀ ਉਸਤਤ ਨੂੰ ਧਿਆਨ ਲਾ ਕੇ ਸੁਣਦੇ, ਧਿਆਨ ਲਾ ਕੇ, ਇਉਂ ਨਹੀਂ ਵੀ ਗੱਲਾਂ 'ਚ ਹੀ ਸਮਾਂ ਗੁਜ਼ਾਰ ਦਿੰਦੇ ਹੈ, ਇਉਂ ਨਹੀਂ ਸਾਧ ਸੰਗਤ, ਉਹ ਬੈਠ ਕੇ ਉਹਦੀ ਉਸਤਤੀ ਨੂੰ ਕੰਨਾਂ ਰਾਹੀਂ ਸੁਣਦੇ ਹਨ, ਵਾਹਿਗੁਰੂ ਦਾ ਜਸ ਗਾਉਂਦੇ ਹਨ ਰਸਨਾ ਦੇ ਨਾਲ। ਸਰਬ ਜੀ ਪੂਰਨ ਭਗਵਾਨ, ਸਾਰੇ ਜੀਵਾਂ ਦੇ ਵਿੱਚ ਉਹ ਪਲੀਪੂਰਨ ਭਗਵਾਨ, ਸਭ ਦਾ ਰਾਖਾ ਜਿਹੜਾ ਹੈ ਉਹ ਸਾਰਿਆਂ 'ਚ ਪਲੀਪੂਰਨ ਹੈ, ਇਹੋ ਜਿਹਾ ਉਹਦਾ ਸਰੂਪ ਹੈ। ਅਨਕ ਧਰਮ ਅਨਕ ਕੁਮੇਰ, ਧਰਮ ਵੀ ਬਹੁਤ ਸਾਰੇ ਨੇ ਦੁਨੀਆਂ ਦੇ ਵਿੱਚ, ਇੱਥੇ ਮਾਤ ਲੋਕ 'ਚ ਹੀ ਦੇਖ ਲਓ ਸਾਧ ਸਿੰਘ ਕਿੰਨੇ ਧਰਮ ਬਣ ਗਏ, ਇਹ ਤਾਂ ਬੰਦਿਆਂ ਨੇ ਬਣਾਏ ਹੋਏ ਧਰਮ ਹਨ। 84 ਲੱਖ ਜਿਹੜੀਆਂ ਜੂਨਾਂ ਨੇ ਇਹ ਵੀ ਤਾਂ ਧਰਮ ਹੀ ਹੈ ਨਾ ਵੱਖਰੇ ਵੱਖਰੇ, ਕੋਈ ਅੰਡਜ ਹੈ, ਕੋਈ ਜੇਰਜ ਹੈ, ਕੋਈ ਸਿਹਤਜ ਹੈ, ਕੋਈ ਉਤਭੁਜ ਹੈ, ਇਹ 4 ਖਾਣੀਆਂ ਨੇ ਸਾਧ ਸੰਗਤ, ਆਂਡੇ ਤੋਂ ਪੈਦਾ ਹੋਣ ਵਾਲੇ, ਵੀਰਜ ਤੋਂ ਪੈਦਾ ਹੋਣ ਵਾਲੇ, ਇਸੇ ਤਰ੍ਹਾਂ ਧਰਤੀ ਤੋਂ ਪੈਦਾ ਹੋਣ ਵਾਲੇ, ਪਸੀਨੇ ਤੋਂ ਪੈਦਾ ਹੋਣ ਵਾਲੇ, ਇਹੋ ਜਿਹੇ ਵੀ ਜੀਵ ਹਨ। ਅਨਕ ਧਰਮ ਅਨਕ ਕੁਮੇਰ, ਕੁਮੇਰ ਜਿਹੜੇ ਹਨ ਸਾਧ ਸੰਗਤ ਉਹ ਵੀ ਬਹੁਤ ਸਾਰੇ ਹਨ। ਅਨਕ ਵਰਨ ਅਨਕ ਕਨਕ ਸੁਮੇਰ, ਅਨਕ ਵਰਨ ਬਹੁਤ ਸਾਰੇ ਰੰਗ ਨੇ, ਅਥਵਾ ਵਰਨ ਦੇ ਅਰਥ ਇੱਕ ਰੰਗ ਵੀ ਹੁੰਦਾ ਹੈ, ਇੱਕ ਵਰਨ ਆਸ਼ਰਮ ਨੂੰ ਵੀ ਕਹਿੰਦੇ ਨੇ, ਬਹੁਤ ਸਾਰੇ ਆਸ਼ਰਮ ਵਰਨ, ਜਿਵੇਂ ਸਾਧ ਸੰਗਤ ਸੰਨਿਆਸੀ ਹੈ, ਬਨਪ੍ਰਸਤੀ ਹੈ, ਗ੍ਰਿਸਤੀ ਹੈ ਆਦਿਕ, ਇਹ ਵੱਖਰੇ ਵੱਖਰੇ ਵਰਨ ਹਨ। ਵਰਨ ਵੰਡ ਜਿਹੜੇ ਜਿਵੇਂ ਸ਼ੂਦਰ ਹੈ, ਇਸੇ ਤਰ੍ਹਾਂ ਖੱਤਰੀ ਹੈ, ਵੈਸ਼ ਹੈ, ਇਹ ਵੀ ਵੱਖਰੇ ਵੱਖਰੇ ਵਰਨ ਬਣਾਏ ਹੋਏ ਹੈ। ਇਹਦਾ ਅਰਥ ਇੱਕ ਤਾਂ ਇਹ ਵਰਨ ਲੈਣਾ ਹੈ, ਇੱਕ ਵਰਨ ਹੁੰਦਾ ਸਾਧ ਸੰਗਤ ਰੰਗ, ਰੰਗ ਵੀ ਬਹੁਤ ਸਾਰੇ ਨੇ। ਕਨਕ ਸੁਮੇਰ, ਅਤੇ ਜਿਹੜਾ ਸਾਧ ਸੰਗਤ ਸੋਨੇ ਦੇ ਪਰਬਤ, ਸੁਮੇਰ ਪਰਬਤ ਨੂੰ ਸੋਨੇ ਦਾ ਪਰਬਤ ਕਹਿੰਦੇ ਹੈ, ਮਹਾਰਾਜ ਕਹਿੰਦੇ ਉਹ ਵੀ ਬਥੇਰੇ ਬਣੇ ਹੋਏ ਹੈ। ਅਨਕ ਸੇਖ ਨਵਤਨ ਨਾਮ ਲੇਹ, ਅਨੇਕ ਸ਼ੇਸ਼ ਨਾਗ, ਸਾਨੂੰ ਤਾਂ ਇੱਕ ਦਾ ਹੀ ਪਤਾ ਹੈ, ਮਹਾਰਾਜ ਕਹਿੰਦੇ ਵੀ ਅਨੇਕ ਹੈ ਸ਼ੇਸ਼ ਨਾਗ, ਇੰਨੇ ਸਾਰੇ ਸ਼ੇਸ਼ ਨਾਗ, ਉਹ ਨਿੱਤ ਨਵਾਂ ਨਾਮ ਲੈਂਦੇ ਨੇ ਪਰਮੇਸ਼ਰ ਦਾ, ਇੱਕ ਵਾਰੀ ਜਿਹੜਾ ਨਾਮ ਉਹ ਲੈ ਲੈਣ ਮੁੜ ਕੇ ਵਾਪਸ ਨਹੀਂ ਲੈਂਦੇ ਦੁਬਾਰਾ, ਨਵਾਂ ਹੀ ਨਵਾਂ, ਨਿੱਤ ਨਵਾਂ, ਨਿੱਤ ਨਵਾਂ। ਪਾਰ ਬ੍ਰਹਮ ਕਾ ਅੰਤ ਨਾ ਤੇਹ, ਕਹਿੰਦੇ ਪਾਰ ਬ੍ਰਹਮ ਦਾ ਅੰਤ ਉਹ ਵੀ ਨਹੀਂ ਪਾ ਸਕਦੇ ਜਿਹੜੇ ਰੋਜ਼ ਨਵਾਂ ਨਾਮ ਲੈਂਦੇ ਨੇ। ਅਸੀਂ ਤਾਂ ਹੈਰਾਨ ਹੋ ਜਾਂਦੇ ਜੇ ਕੋਈ ਬਹੁਤ ਬੁੱਧੀਵਾਨ ਹੋਵੇ, ਕੋਈ ਬਹੁਤ ਡੂੰਘੀ ਵਿਚਾਰ ਦੱਸੇ ਨਾ, ਸੁਣ ਕੇ ਕਹਿੰਦੇ ਬਾਬਾ ਇਹ ਤਾਂ ਬਹੁਤ ਗਿਆਨ ਹੈ, ਇਹ ਤਾਂ ਬਹੁਤ ਪੜ੍ਹਿਆ ਹੋਇਆ ਹੈ। ਪਰ ਵਾਹਿਗੁਰੂ ਅਕਾਲ ਪੁਰਖ ਦੇ ਸਾਹਮਣੇ ਤਾਂ ਇੱਕ ਕਿਣਕਾ ਵੀ ਨਹੀਂ ਹੈ। ਸਾਧ ਸੰਗਤ ਇੰਨੇ ਦੇਖ ਲਓ, ਸ਼ੇਸ਼ ਨਾਗ ਤੋਂ ਵੱਡਾ ਹੋਰ ਸਿਆਣਾ ਹੋਰ ਕੌਣ ਹੋਏਗਾ ਜਿਹੜਾ ਇੰਨੇ ਨਾਮ ਲਈ ਜਾਂਦਾ ਰੱਬ ਦੇ, ਮੁੜ ਕੇ ਲੈਂਦਾ ਹੀ ਨਹੀਂ, ਰੋਜ਼ ਨਵੇਂ ਰੋਜ਼ ਨਵੇਂ, ਹਜ਼ਾਰਾਂ ਮੂੰਹੋਂ ਲੈਂਦਾ, 2000 ਜਵਾਨਾਂ ਨੇ, ਇੱਕ ਇੱਕ ਮੂੰਹ 'ਚ 2-2 ਜਵਾਨਾਂ ਨੇ ਸਾਧ ਸੰਗਤ, 2000 ਨਿੱਤ ਨਵਾਂ ਨਾਮ ਲੈਂਦਾ, ਫਿਰ ਉਹ ਨਾਮਾਂ ਦਾ ਹੀ ਅੰਤ ਨਹੀਂ ਤਾਂ ਪਰਮੇਸ਼ਰ ਦਾ ਅੰਤ ਕਿਵੇਂ ਕੋਈ ਪਾ ਸਕਦਾ। ਇਸ ਲਈ ਕਹਿੰਦੇ ਪਾਰ ਬ੍ਰਹਮ ਕਾ ਅੰਤ ਨਾ ਤੇਹੇ, ਤੇਹੇ ਮਤਲਬ ਉਹ, ਇਹ ਵੀ ਨਹੀਂ ਨਾ ਅੰਤ ਲੈ ਸਕਦੇ ਪਰਮੇਸ਼ਰ ਦਾ। ਅਨਕ ਪੁਰੀਆਂ ਅਨਕ ਤੈ ਖੰਡ, ਬਹੁਤ ਸਾਰੀ ਪੁਰੀਆਂ ਬਣੀਆਂ ਹੋਈਆਂ ਨੇ, ਖੰਡ ਨਾਮ ਹੈ ਟੁਕੜਿਆਂ ਦਾ, ਆਹ ਜਿਹੜੀ ਧਰਤੀ ਹੈ ਨਾ ਆ ਬ੍ਰਹਮੰਡ ਦੀ, ਇਹ 9 ਟੁਕੜਿਆਂ 'ਚ ਹੈ, ਜਿਵੇਂ ਭਰਤ ਖੰਡ ਹੋ ਗਿਆ, ਹੋਰ ਇਹ ਵੱਖਰੇ ਵੱਖਰੇ ਖੰਡ ਨੇ ਜਿਹੜੇ ਟੁਕੜੇ ਨੇ ਧਰਤੀ ਦੇ। ਮਹਾਰਾਜ ਨੇ ਬਾਣੀ 'ਚ ਵੀ ਕਿਹਾ ਨਵੇਂ ਖੰਡ ਕੀ ਪ੍ਰਿਥਵੀ ਸਾਜੀ, 9 ਖੰਡਾਂ ਦੀ ਪ੍ਰਿਥਵੀ ਹੈ ਸਾਧ ਸੰਗਤ, 9 ਖੰਡ ਜਿਹੜੇ ਵੱਖਰੇ ਵੱਖਰੇ ਹਨ, ਇਹ 9 ਖੰਡਾਂ ਦੀ ਸ੍ਰਿਸ਼ਟੀ ਹੈ। ਮਹਾਰਾਜ ਕਹਿੰਦੇ ਇਹ ਜਿਹੜੇ ਖੰਡ ਨੇ, ਪੁਰੀਆਂ ਨੇ, ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ, ਵੱਖਰੀਆਂ ਵੱਖਰੀਆਂ ਪੁਰੀਆਂ ਨੇ ਸਾਧ ਸੰਗਤ, ਇਹ ਵੀ ਅਨਕ, ਅਨਕ ਹੁੰਦਾ ਬਹੁਤ, ਬਹੁਤ ਸਾਰੀਆਂ ਨੇ। ਅਨਕ ਰੂਪ ਰੰਗ ਬ੍ਰਹਿਮੰਡ, ਅਨੇਕਾਂ ਰੂਪ ਨੇ, ਅਨੇਕਾਂ ਰੰਗ ਨੇ, ਅਨੇਕਾਂ ਬ੍ਰਹਿਮੰਡ ਨੇ। ਹੁਣ ਇਹ ਸਪਸ਼ਟ ਹੋ ਗਿਆ ਇੱਥੇ ਵੀ ਬ੍ਰਹਿਮੰਡ ਵੀ ਅਨੇਕਾਂ ਹੀ ਨੇ ਵਾਹਿਗੁਰੂ ਦੇ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ। ਵਿਗਿਆਨੀ ਨਿਤ ਨਵੇਂ ਬ੍ਰਹਿਮੰਡ ਖੋਜਦੇ ਨੇ। ਹੁਣ ਤਾਂ ਉਹ ਵੀ ਮੰਨਣ ਲੱਗ ਪਏ, ਕਹਿੰਦੇ ਰੱਬ ਨਾਮ ਦੀ ਕੋਈ ਸ਼ੈ ਹੈ, ਕਿਉਂਕਿ ਅੰਤ ਆ ਹੀ ਨਹੀਂ ਰਿਹਾ। ਅਸੀਂ ਰੋਜ਼ ਨਵਾਂ ਕੁਝ ਨਾ ਕੁਝ ਲੱਭ ਲੈਂਦੇ ਹਾਂ, ਫਿਰ ਕੋਈ ਨਵੀਂ ਚੀਜ਼ ਲੱਭ ਪੈਂਦੀ ਹੈ, ਅੰਤ ਹੈ ਨਹੀਂ। ਅਨਕ ਬਣਾ ਅਨਕ ਫਲ ਮੂਲ, ਮਹਾਰਾਜ ਕਹਿੰਦੇ ਅਨਕ ਬਣਾ, ਬਹੁਤ ਸਾਰੇ ਬਾਣ, ਬਨਸਪਤੀ ਬਹੁਤ ਕਿਸਮ ਦੀ ਹੈ। ਹੁਣ ਕਿੰਨੇ ਕਿਸਮਾਂ ਦੇ ਦਰਖਤ ਨੇ ਉਹ ਵੀ ਨਹੀਂ ਕਥਨ ਕੀਤੇ ਜਾ ਸਕਦੇ, ਬਹੁਤ ਕਿਸਮਾਂ ਦੇ ਨੇ ਸਾਧ ਸੰਗਤ। ਕਿਤਨੇ ਤਰ੍ਹਾਂ ਦੇ ਫਲ ਨੇ ਦੇਖ ਲਓ ਤੁਸੀਂ, ਧਰਤੀ ਦੇ ਚੌਗਿਰਦੇ ਚਲੇ ਜਾਓ, ਤੁਹਾਨੂੰ ਅਲੱਗ ਅਲੱਗ ਫਲਾਂ ਦੀ ਵੀ ਕਿਸਮਾਂ ਮਿਲ ਜਾਂਦੀਆਂ ਹਨ। ਇਹ ਦੁਨੀਆਂ 'ਤੇ ਕਿੰਨੇ ਫਲ ਨੇ ਅਤੇ ਹੋਰ ਬ੍ਰਹਿਮੰਡਾਂ 'ਚ ਕਿੰਨੇ ਹੋਣਗੇ? ਕਹਿੰਦੇ ਇਹ ਵੀ ਅਨੇਕ ਨੇ, ਬਹੁਤ ਸਾਰੇ ਹਨ। ਆਪੇ ਸੂਖਮ ਆਪੇ ਅਸਥੂਲ, ਉਹ ਵਾਹਿਗੁਰੂ ਆਪ ਹੀ ਸੂਖਮ ਹੈ, ਸੂਖਮ ਜਿਹਾ ਹੋ ਜਾਂਦਾ, ਛੋਟਾ ਜਿਹਾ। ਆਪੇ ਅਸਥੂਲ, ਐਡਾ ਵੱਡਾ ਹੋ ਜਾਂਦਾ ਹੈ, ਉਹਦਾ ਸੀਸ ਜਿਹੜਾ ਆਕਾਸ਼ ਨੂੰ ਲੱਗ ਜਾਂਦਾ ਹੈ, ਧਰਤੀ ਉਹਦਾ ਸਮੁੰਦਰ ਪੇਟ ਬਣ ਜਾਂਦਾ ਹੈ, ਪਤਾਲ ਵਿੱਚ ਉਹਦੇ ਚਰਨ ਹਨ। ਇਹੋ ਜਿਹਾ ਵੀ ਰੂਪ ਦਰਸਾਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ। ਤੋ ਪਰਮੇਸ਼ਰ ਵਾਹਿਗੁਰੂ ਛੋਟੇ ਤੋਂ ਛੋਟਾ ਵੀ ਹੋ ਜਾਂਦਾ ਹੈ, ਵੱਡੇ ਤੋਂ ਵੱਡਾ ਵੀ ਹੋ ਜਾਂਦਾ ਹੈ, ਸਾਰਾ ਕੁਛ ਉਹਦੇ ਅੰਦਰ ਹੀ ਸਮਾਇਆ ਹੋਇਆ ਹੈ। ਆਪੇ ਸੂਖਮ ਰੂਪ ਹੈ, ਆਪੇ ਅਸਥੂਲ ਰੂਪ ਹੈ। ਇਉਂ ਕਹਿ ਲਈਏ ਸੂਖਮ ਤੋਂ ਭਾਵ ਅਸਥੂਲ, ਜਿਹੜੀ ਪੰਜਾਂ ਤੱਤਾਂ ਦੀ ਦੇਹ ਹੁੰਦੀ ਉਹਨੂੰ ਅਸਥੂਲ ਕਹਿੰਦੇ ਨੇ। ਆਹ ਜਿਹੜਾ ਸਰੀਰ ਹੈ ਸਾਡਾ ਪੰਜਾਂ ਤੱਤਾਂ ਦਾ ਬਣਿਆ ਨਾ, ਇਹਨੂੰ ਅਸਥੂਲ ਦੇਹੀ ਕਹਿੰਦੇ। ਇੱਕ ਸੂਖਮ ਹੁੰਦੀ ਹੈ ਸਾਧ ਸੰਗਤ, ਉਹ ਦੇਹੀ ਜਿਹੜੀ ਚੰਮ ਦੀਆਂ ਅੱਖਾਂ ਨਾਲ ਨਹੀਂ ਦਿਖਦੀ। ਇੱਦਾਂ ਦੀਆਂ ਕਈ ਸ਼ੈਆਂ ਬਣਾਈਆਂ ਰੱਬ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਜਿਹੜੇ ਦਿਖਾਈ ਨਹੀਂ ਦਿੰਦੇ, ਕਈ ਭੈੜੀਆਂ ਜੂਨਾਂ ਨੇ, ਕਈ ਦੇਵਤੇ ਵੀ ਬਣਾਏ ਹੋਏ ਨੇ ਸ਼ਹੀਦ ਜਿਹੜੇ ਨੇ ਸਾਧ ਸੰਗਤ, ਉਹ ਵੀ ਤਾਂ ਨਹੀਂ ਦਿਖਦੇ। ਗੁਪਤ ਰੂਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਹਰ ਵੇਲੇ ਉਹਨਾਂ ਦਾ ਪੈਰਾ ਰਹਿੰਦਾ ਹੈ, ਪਵਿੱਤਰ ਆਤਮਾਵਾਂ ਦਾ, ਉਹ ਦਿਖਦੀਆਂ ਨਹੀਂ ਲੇਕਿਨ ਸਾਨੂੰ। ਕਹਿੰਦੇ ਨੇ ਇਸ ਲਈ ਉਹ ਵਾਹਿਗੁਰੂ ਆਪ ਹੀ ਸੂਖਮ ਰੂਪ ਹੈ, ਆਪ ਹੀ ਅਸਥੂਲ ਰੂਪ ਹੈ। ਅਨਕ ਜੁਗਾਦ ਦਿਨਸ ਅਰ ਰਾਤ, ਅਨੇਕ ਯੁੱਗ ਨੇ। ਅਸੀਂ ਤਾਂ ਸਾਨੂੰ ਤਾਂ ਚਾਰ ਯੁੱਗਾਂ ਦਾ ਪਤਾ, ਵੀ ਇੱਕ ਸਤਯੁੱਗ ਕਹਿੰਦੇ ਸੀ, ਤ੍ਰੇਤਾ ਦੁਆਪਰ ਅਤੇ ਕਲਯੁੱਗ, ਚਾਰ ਯੁੱਗ ਨੇ। ਮਹਾਰਾਜ ਕਹਿੰਦੇ ਚਾਰ ਨਾ ਸਮਝਿਓ, ਇਹ ਤਾਂ ਕਈ ਨੇ। ਬ੍ਰਹਮੇ ਦਾ ਸਾਧ ਸੰਗਤ, ਚਾਰ ਯੁੱਗ ਜਦੋਂ ਬੀਤਦੇ ਇੱਕ ਚੌਂਕ ਇੱਕ ਦਿਨ ਬਤੀਤ ਹੁੰਦਾ ਹੈ। ਇਸੇ ਪ੍ਰਕਾਰ ਬ੍ਰਹਮੇ ਦੇ 100 ਸਾਲ ਬੀਤ ਜਾਣ ਅਤੇ ਸ਼ਿਵ ਦਾ ਇੱਕ ਦਿਨ ਬੀਤਦਾ ਹੈ। ਸ਼ਿਵ ਦੇ 100 ਸਾਲ ਬੀਤ ਜਾਣ ਅਤੇ ਵਿਸ਼ਨੂੰ ਦਾ ਇੱਕ ਦਿਨ ਬੀਤਦਾ ਹੈ, ਅਤੇ ਕਿੰਨੇ ਹੀ ਯੁੱਗ ਨੇ ਫਿਰ ਤਾਂ। ਇਸ ਲਈ ਬਹੁਤ ਸਾਰੇ ਯੁੱਗ ਹਨ। ਦਿਨਸ ਅਰ ਰਾਤ, ਅਸੀਂ ਸਾਲ ਵਿੱਚ 360 ਦਿਨ ਮੰਨਦੇ ਹਾਂ, ਮਹਾਰਾਜ ਕਹਿੰਦੇ ਪਤਾ ਹੀ ਨਹੀਂ ਕਿੰਨੇ ਹੈ। ਅਨਕ ਪਰਲੋ ਅਨਕ ਉਤਪਾਤ, ਆ ਦੁਨੀਆ ਕਿੰਨੀ ਵਾਰੀ ਨਾਸ ਹੋਈ, ਕਿੰਨੀ ਵਾਰੀ ਬਣੀ, ਇਹਦਾ ਵੀ ਕਿਸੇ ਨੂੰ ਨਹੀਂ ਪਤਾ। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ, ਉਹੀ ਉਹ ਜਾਣਦਾ ਹੈ। ਸਾਨੂੰ ਨਹੀਂ ਪਤਾ ਵੀ ਕਦੋਂ ਬਣ ਜਾਂਦੀ, ਕਦੋਂ ਸ੍ਰਿਸ਼ਟੀ ਨਾਲ। ਆਹ ਵਿਗਿਆਨੀ ਕਹਿ ਦਿੰਦੇ ਨੇ, ਕੁਝ ਜਿਹੜੇ ਸ਼ਾਸਤਰ ਗਿਆਨੀ ਉਹ ਵੀ ਕਹਿ ਦੇਣਗੇ, ਇਹ ਜੀ ਫਲਾਣੇ ਫਲਾਣੇ ਸਾਲ ਨੂੰ ਖਤਮ ਹੋ ਜਾਣਾ ਸ੍ਰਿਸ਼ਟੀ ਨੇ। ਆਹ 2012 'ਚ ਵੀ ਰੌਲਾ ਬਥੇਰਾ ਪਾਇਆ ਸੀ ਵੀ 2012 ਤੋਂ ਬਾਅਦ ਰਹਿਣੀ ਨਹੀਂ ਸ੍ਰਿਸ਼ਟੀ। ਭਾਈ ਉਹ ਕਿਸੇ ਨੂੰ ਦੱਸਦਾ ਥੋੜ੍ਹੀ ਹੈ ਵੀ ਕਦੋਂ ਹੋਣੀ ਹੈ, ਕਦੋਂ ਵਿਨਾਸ਼ ਹੋਣਾ ਸ੍ਰਿਸ਼ਟੀ ਦਾ, ਇਹ ਕਿਸੇ ਨੂੰ ਨਹੀਂ ਪਤਾ। ਉਹਨੂੰ ਹੀ ਪਤਾ ਹੈ ਜਿਹਨੇ ਰਚੀ ਹੈ। ਇਹ ਤਾਂ ਬਸ ਐਵੇਂ ਹੀ ਗੱਲਾਂ ਹੀ ਨੇ, ਆਪਦੀ ਬੁੱਧੀ ਦੀ ਸੰਕਲਪ ਕੱਢ ਕੇ ਕਹਿ ਦੇਣਾ ਵੀ ਫਲਾਣੇ ਫਲਾਣੇ ਸਾਲ ਨੂੰ ਜੀ ਇਹ ਖਤਮ ਹੋ ਜਾਣਾ ਹੈ। ਨਹੀਂ, ਉਹ ਵਾਹਿਗੁਰੂ ਆਪ ਹੀ ਜਾਣਦਾ ਹੈ। ਇਸ ਲਈ ਉਹ ਪਰਮੇਸ਼ਰ ਵਾਹਿਗੁਰੂ ਕਿਹੋ ਜਿਹਾ ਹੈ, ਉਹਨੇ ਹੀ ਬ੍ਰਹਿਮੰਡ ਬਣਾਏ ਨੇ, ਉਹਦੇ ਰਾਤ ਦਿਨ ਬਣਾਈ ਹੈ। ਅਨਕ ਪਰਲੋ ਅਨਕ ਉਤਪਾਦ, ਪਰਲੋ ਵੀ ਆਪ ਕਰਦਾ ਹੈ, ਅਨੇਕ ਵਾਰੀ ਕੀਤੀ ਪਹਿਲਾਂ, ਉਤਪੱਤੀ ਵੀ ਫਿਰ ਆਪ ਕਰਦਾ ਹੈ। ਅਨਕ ਜੀ ਜਾ ਕੇ ਗ੍ਰਹਿ ਮਾਹੇ, ਉਸ ਵਾਹਿਗੁਰੂ ਦੇ ਘਰ ਦੇ ਵਿੱਚ ਅਨੇਕ ਜੀਵ ਹਨ, ਅਨੇਕ ਜੀਵ 84 ਲੱਖ, ਪਤਾ ਨਹੀਂ ਕਿੰਨੇ ਕੁ 84 ਲੱਖ ਨੇ ਸਤਿ ਸੰਗਤ। ਰਮਤ ਰਾਮ ਪੂਰਮ ਸਭ ਠਾਏ, ਉਹ ਰਮਿਆ ਹੋਇਆ ਰਾਮ ਜਿਹੜਾ ਹੈ ਨਾ, ਪੂਰਨ ਹੈ ਸਾਰੇ ਪਾਸੇ, ਅਧੂਰਾ ਨਹੀਂ ਹੈ, ਪੂਰਨ ਹੈ ਉਹ ਵਾਹਿਗੁਰੂ, ਸਾਰੇ ਪਾਸੇ ਰਵਿਆ ਹੋਇਆ ਹੈ। ਅਨਕ ਮਾਇਆ ਜਾਂ ਕੀ ਲਖੀ ਨਾ ਜਾਏ, ਉਹਦੀ ਮਾਇਆ ਹੀ ਕਿੰਨੇ ਪ੍ਰਕਾਰ ਦੀ ਹੈ ਉਹੀ ਨਹੀਂ ਜਾਣੀ ਜਾ ਸਕਦੀ। ਆਹ ਸਾਰਾ ਕੁਛ ਮਾਇਆ ਦਾ ਹੀ ਪਸਾਰਾ ਹੈ ਨਾ ਸਤ ਸੰਗਤ, ਕਿੰਨੇ ਤਰ੍ਹਾਂ ਦੀ ਉਹ ਮਾਇਆ ਦੀ ਸ਼ਕਤੀ ਹੈ ਉਹੀ ਨਹੀਂ ਬਿਆਨ ਕੀਤੀ ਜਾ ਸਕਦੀ। ਅਨਕ ਕਲਾ ਖੇਲੇ ਹਰ ਰਾਏ, ਅਨੇਕ ਤਰ੍ਹਾਂ ਦੀਆਂ ਕਲਾ ਕਰਦਾ ਹੈ ਉਹ, ਚੋਜ ਕਰਦਾ ਹੈ, ਤੇਰੇ ਚੋਜ ਵਿਡਾਣਾ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਉਹ ਵਾਹਿਗੁਰੂ ਚੋਜੀ ਹੈ, ਖੇਡਾਂ ਖੇਡ ਰਿਹਾ ਹੈ। ਜਿਵੇਂ ਸਾਧ ਸੰਗਤ ਬੱਚਾ ਸੋਹਣਾ ਘਰ ਬਣਾਉਂਦੇ ਨੇ ਮਿੱਟੀ ਦਾ, ਜਦੋਂ ਖੇਡ ਖਤਮ ਹੋ ਜਾਂਦੀ ਢਾ ਦਿੰਦੇ ਨੇ, ਵਾਹਿਗੁਰੂ ਵੀ ਇਹੀ ਕੰਮ ਕਰਦਾ ਹੈ, ਸ੍ਰਿਸ਼ਟੀ ਬਣਾਉਂਦਾ ਹੈ ਫਿਰ ਢਾ ਦਿੰਦਾ, ਫਿਰ ਬਣਾਉਂਦਾ ਫਿਰ ਢਾ ਦਿੰਦਾ। ਇਸ ਲਈ ਕਈ ਵਾਰੀ ਪਰਲੋ ਹੋ ਜਾਂਦੀ ਹੈ, ਮਹਾਂਪਰਲੋ ਹੋ ਜਾਂਦੀ ਹੈ, ਕਈ ਵਾਰੀ ਸ੍ਰਿਸ਼ਟੀ ਉਤਪੰਨ ਹੋ ਜਾਂਦੀ ਹੈ। ਅਨਕ ਧੁਨਤ ਲਲਿਤ ਸੰਗੀਤ, ਅਨੇਕ ਧੁਨੀਆਂ, ਲਲਿਤ ਗਾਉਣ ਵਾਲੇ, ਰਾਗਾਂ ਦਾ ਗਾਇਣ ਕਰਨ ਵਾਲੇ ਜਿਹੜੇ ਨੇ ਲਲਿਤ, ਉਹ ਸੰਗੀਤਕਾਰੀ ਕਰਦੇ ਹਨ, ਧੁਨੀਆਂ ਉਠਾਉਂਦੇ ਨੇ। ਜਿਵੇਂ ਹਾ ਹਾ ਹੂ ਹੂ ਗੰਧਰਵਾ ਨਗਰੀ, ਦੇਵਤਿਆਂ ਦੇ ਚਿਰਾਗੀ ਇਹ ਨੇ ਜਿਹੜੇ ਧੁਨਾ ਉਠਾਉਂਦੇ ਹਨ ਸਾਧ ਸੰਗਤ, ਇੱਦਾਂ ਦੇ ਬਥੇਰੇ ਹਨ ਜਿਹੜੇ ਉਹਨੂੰ ਗਾਉਂਦੇ ਨੇ। ਗਾਉਣ ਵਾਲੇ ਕਿੰਨੇ ਨੇ, ਮਹਾਰਾਜ ਨੇ ਕਿਹਾ ਗਾਵੰਤ ਨੂੰ ਸਿੱਧ ਸਮਾਧੀ ਅੰਦਰ, ਗਾਵੰਤ ਨੂੰ ਸਾਧ ਵਿਚਾਰੇ ਬਹੁਤ ਸਾਰੇ ਨੇ, ਕਿੰਨੇ ਕੁ ਨੇ। ਸੰਗੀਤ, ਉਹਦੇ ਸੰਗੀਤ ਦੀ ਅਲਾਪਚਾਰੀ ਕਰਨ ਵਾਲੇ ਵੀ ਅਨੇਕ ਹਨ ਸਾਧ ਸੰਗਤ। ਅਨਕ ਗੁਪਤ ਪ੍ਰਗਟ ਤੈ ਚੀਤ, ਅਨੇਕ ਗੁਪਤ ਨੇ, ਅਨੇਕ ਪ੍ਰਗਟ ਹਨ ਉਹ ਵਾਹਿਗੁਰੂ। ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਆਪਣੇ ਹੀ ਕਲਾ ਨਾਲ ਗੁਪਤ ਵੀ ਪ੍ਰਗਟ ਕਰਦਾ ਸੰਸਾਰ ਵਿੱਚ ਜੀਵ, ਅਤੇ ਪ੍ਰਗਟ ਵੀ ਪ੍ਰਗਟ ਕਰ ਰਿਹਾ ਹੈ। ਸਭ ਤੋਂ ਊਚ ਭਗਤ ਜਾ ਕੇ ਸੰਗ, ਸਭ ਤੋਂ ਉੱਚੇ ਉਹ ਵਾਹਿਗੁਰੂ ਦੇ ਭਗਤ ਹਨ। ਇਹ ਜਿੰਨੇ ਦੇਵੀ ਦੇਵਤੇ, ਇਹ ਜਿੰਨੇ ਵੀ ਰਚਨਾ ਹੈ, ਸਾਰਿਆਂ ਵਿੱਚੋਂ ਉੱਚਾ ਕੌਣ ਹੈ, ਭਗਵਾਨ ਦੇ ਨੇੜੇ ਕੌਣ ਹੈ, ਉਹ ਹੈ ਭਗਤ। ਭਗਤਾਂ ਨੂੰ ਸਭ ਤੋਂ ਨਜ਼ਦੀਕ ਥਾਂ ਦਿੱਤਾ ਹੈ ਪਰਮੇਸ਼ਰ ਜੀ ਨੇ, ਕਿਉਂਕਿ ਸਾਧ ਸੰਗਤ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਭਗਤ ਨੇ ਨਾ, ਭਗਤ ਉਹੀ ਹੁੰਦਾ ਜਿਹੜਾ ਵਾਹਿਗੁਰੂ ਦਾ ਰੂਪ ਹੋ ਜਾਏ, ਹੋਰ ਤਾਂ ਕੋਈ ਨਹੀਂ ਹੋ ਸਕਦਾ। ਕਬੀਰ ਸਾਹਿਬ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਭ ਤੋਂ ਊਚ ਭਗਤ ਜਾ ਕੇ ਸੰਗ, ਵਾਹਿਗੁਰੂ ਦੇ ਸੰਗ ਨਾਲ ਰਹਿਣ ਵਾਲੇ ਭਗਤ ਹਨ। ਆਠ ਪੈਰ ਗੁਣ ਗਾਵੇ ਰੰਗ, ਅੱਠੇ ਪੈਰ ਪਰਮੇਸ਼ਰ ਦੇ ਜੁੜੇ ਰਹਿੰਦੇ ਨੇ, ਉਹਦੇ ਹੀ ਗੀਤ ਗਾਉਂਦੇ ਹਨ। ਅਨਕ ਅਨਾਹਦ ਆਨੰਦ ਝੁਨਕਾਰ, ਅਨਾਹਦ ਹੱਦ ਤੋਂ ਰਹਿਤ, ਜਿਹਦਾ ਕੋਈ ਹੱਦ ਬੰਨਾ ਨਹੀਂ ਹੈ, ਇਹੋ ਜਿਹਾ ਆਨੰਦ ਹੈ ਵਾਹਿਗੁਰੂ। ਝੁਨਕਾਰ, ਉਹਦੀਆਂ ਝਰਨਾਟਾਂ ਉੱਠ ਰਹੀਆਂ ਨੇ, ਗੁਰਮੁਖ ਭਗਤ ਗਾਉਂਦੇ ਨੇ, ਆਨੰਦ ਸਰੂਪ ਵਿੱਚ ਲੀਨ ਹੋ ਕੇ ਉਹਨੂੰ ਗਾਉਂਦੇ ਹਨ। ਉਹ ਆ ਰਸ ਕਾ ਕਸ਼ ਅੰਤ ਨਾ ਪਾਰ, ਫਿਰ ਕਿੰਨਾ ਕੁ ਰਸ ਆਉਂਦਾ ਉਹਨਾਂ ਨੂੰ, ਮਹਾਰਾਜ ਕਹਿੰਦੇ ਉਹ ਰਸ ਵੀ ਨਹੀਂ ਦੱਸਿਆ ਜਾ ਸਕਦਾ, ਉਹ ਵੀ ਪਾਰਾਵਾਰ ਤੋਂ ਰਹਿਤ। ਸਤ ਪੁਰਖ ਸਤ ਅਸਥਾਨ, ਉਹ ਵਾਹਿਗੁਰੂ ਸੱਚਾ ਹੈ, ਉਹਦਾ ਸਥਾਨ ਸੱਚਾ ਹੈ ਜਿੱਥੇ ਉਹ ਵੱਸਦਾ ਹੈ। ਸੱਚਖੰਡ ਵਸੈ ਨਿਰੰਕਾਰ, ਉਹਦਾ ਸੱਚਖੰਡ ਵੀ ਸੱਚਾ ਹੈ, ਉਹ ਪਰਮੇਸ਼ਰ ਵੀ ਸੱਚਾ ਹੈ, ਬਾਕੀ ਸਾਰੀ ਸ੍ਰਿਸ਼ਟੀ ਝੂਠ ਹੈ। ਊਚ ਤੇ ਊਚ ਨਿਰਮਲ ਨਿਰਵਾਨ, ਉੱਚੇ ਤੋਂ ਉੱਚਾ ਹੈ, ਨਿਰਮਲ ਪਵਿੱਤਰ ਹੈ, ਇਸੇ ਪ੍ਰਕਾਰ ਜਿਹੜਾ ਕਥਨ ਨਹੀਂ ਕੀਤਾ ਜਾ ਸਕਦਾ, ਇਸ ਨਿਰਵਾਣ ਸਰੂਪ ਪਰਮੇਸ਼ਰ ਹੈ। ਆਪਣ ਕੀਆ ਜਾਣੈ ਆਪ, ਆਪਣਾ ਹੀ ਕੀਤਾ ਹੋਇਆ ਇਹ ਸਾਰਾ ਕੁਛ ਉਹਦਾ, ਅਤੇ ਉਹ ਆਪ ਹੀ ਜਾਣਦਾ ਹੈ, ਉਦੋਂ ਬਿਨਾਂ ਕੋਈ ਦੂਜਾ ਨਹੀਂ ਜਾਣਦਾ, ਜਾਂ ਗੁਰੂ ਜਾਣਦਾ ਹੈ। ਕਰਤੇ ਕੀਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਕਹਿ ਗੁਰੂ ਸੂਰਾ ਜਾਣਦਾ ਜਾਂ ਪਰਮੇਸ਼ਰ ਜਾਣਦਾ, ਬਾਕੀ ਸਾਰੇ ਅਲਪੱਗ ਜੀਵ ਹਨ, ਨਹੀਂ ਜਾਣ ਸਕਦੇ ਪਰਮੇਸ਼ਰ ਦੀ ਕੁਦਰਤ ਨੂੰ। ਆਪੇ ਘੱਟ ਘੱਟ ਰਹੇ ਹੋ ਵਿਆਪ, ਆਪ ਹੀ ਘਟਾਂ ਘਟਾਂ 'ਚ ਵਿਆਪਮਾਨ ਹੋ ਰਿਹਾ। ਕਿਰਪਾ ਨਿਧਾਨ ਨਾਨਕ ਦਿਆਲ, ਕਿਰਪਾ ਦਾ ਖਜ਼ਾਨਾ ਵਾਹਿਗੁਰੂ, ਦਿਆਲੂ ਹੈ, ਹਰ ਵੇਲੇ ਦਇਆ ਕਰਨ ਵਾਲਾ। ਜਿਨ ਜਪਿਆ ਨਾਨਕ ਤੇ ਭਏ ਨਿਹਾਲ, ਅੰਤਲੀ ਪੰਕਤੀ 'ਚ ਮਹਾਰਾਜ ਕਹਿੰਦੇ ਵਾਹਿਗੁਰੂ ਇੱਦਾਂ ਦਾ ਹੈ, ਬੇਅੰਤ ਹੈ, ਬੇਅੰਤ ਹੈ, ਅਤੇ ਜਿਹੜੇ ਉਹਨੂੰ ਜਪਦੇ ਨੇ ਫਿਰ ਕੀ ਹੁੰਦੇ ਨੇ, ਨਾਨਕ ਨਦਰੀ ਨਦਰ ਨਿਹਾਲ, ਉਹ ਫਿਰ ਨਿਹਾਲ ਹੋ ਜਾਂਦੇ ਹਨ ਜਿਹੜੇ ਉਹਨੂੰ ਜਪਦੇ ਨੇ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ। ਇਹ ਸ਼ਬਦ ਸਾਧ ਸਿੰਘ ਅਸ਼ਟਪਦੀ ਇਹ 12 ਪਦਿਆਂ ਦਾ ਸੀਗਾ, ਇੱਥੇ ਸੰਪੰਨ ਹੋਇਆ। ਦੋ ਸ਼ਬਦ ਜਿਹੜੇ ਸਨ ਇਹ ਪੰਚਮ ਪਾਤਸ਼ਾਹ ਦੇ, ਇਸੇ ਪ੍ਰਕਾਰ ਦੇ ਨਾਲ ਪਹਿਲੀ ਪਾਤਸ਼ਾਹ ਦੇ ਦੋ ਸ਼ਬਦ ਸਨ, ਤੀਸਰੀ ਪਾਤਸ਼ਾਹ 3 ਸ਼ਬਦ ਸਨ ਅਸ਼ਟਪਦੀਆਂ। ਇਹ ਸਾਰਾ ਕੁੱਲ ਮਿਲਾ ਕੇ ਜੋੜ 7 ਬਣਦਾ ਹੈ, 3, 2 ਅਤੇ 2, 7। ਇਹ ਜਿਹੜਾ ਅਖੀਰ 'ਤੇ ਸ਼ਬਦਾਂ ਦੇ ਸਮਾਪਤੀ 'ਤੇ ਜਿਹੜੇ ਨੰਬਰ ਲਿਖੇ ਹੁੰਦੇ ਨਾ, ਇਹ ਜੋੜ ਹੁੰਦੇ ਨੇ ਸਾਧ ਸੰਗਤ। ਇੱਥੇ ਲਿਖਿਆ 12, 1, 2, 2, 3 ਅਤੇ 7, 12 ਪਦੇ ਨੇ। ਅਤੇ ਇਸੇ ਤਰ੍ਹਾਂ ਇੱਕ ਛੰਤ ਹੈ, 2 ਪੰਜਵੇਂ ਪਾਤਸ਼ਾਹ ਦੇ ਨੇ, ਇਸੇ ਤਰ੍ਹਾਂ 2 ਪਹਿਲੀ ਪਾਤਸ਼ਾਹ ਦੇ ਨੇ, 3 ਜਿਹੜੇ ਹਨ ਸਾਧ ਸੰਗਤ ਤੀਸਰੀ ਪਾਤਸ਼ਾਹ ਦੇ ਨੇ। ਇਹ ਸਾਰੇ ਕੁੱਲ ਮਿਲਾ ਕੇ 7 ਜੋੜ ਬਣ ਗਿਆ। ਇਉਂ ਸਤਿਗੁਰੂ ਮਹਾਰਾਜ ਨੇ ਇੱਥੇ ਇਹ ਅਸ਼ਟਪਦੀਆਂ ਸੰਪੰਨ ਕੀਤੀਆਂ ਨੇ। ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਆਤਮ ਵਿਸ਼ੈਣੀ ਬੁੱਧ ਦੀ ਬਖਸ਼ਿਸ਼ ਕਰਨੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਇਆ ਸਾਹਿਬ ਸੋ ਮੇਲ। ਆਪਣਾ ਕੀਆ ਜਾਣੈ ਆਪ, ਆਪੇ ਘਟ ਘਟ ਰਹੋ ਬਿਆਪ। ਕਿਰਪਾ ਨਿਧਾਨ ਨਾਨਕ ਦਿਆਲ, ਜਿਨ ਜਪਿਆ ਨਾਨਕ ਤੇ ਭਏ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।